ਕਬਰ ਨਾ ਜਾਣੇ ਰਹਾਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਜੋ ਗੁਰੂ ਸਵਾਰੀ ਸਾਧ ਸੰਗਤ ਜੀ, ਪ੍ਰੇਮੀਓ ਅਕਾਲ ਪੁਰਖ ਅੰਤਰਜਾਮੀ ਦੀ ਬਖਸ਼ੋ ਦਾ ਸਦਕਾ, ਗੁਰੂ ਦਰਬਾਰ ਵਿਚ ਸੁਸ਼ੋਭਿਤ ਹੋ ਕਰਕੇ ਆਪਾਂ ਅੰਮ੍ਰਿਤਮਈ ਬਾਣੀ ਦੀ ਵਿਚਾਰ ਪ੍ਰਾਰੰਭ ਕਰ ਰਹੇ ਹਾਂ। ਕੱਲ ਆਪਾਂ ਅੰਮ੍ਰਿਤਮਈ ਬਾਣੀ ਚੋਂ ਜਿਸ ਪ੍ਰਕਾਰ ਕਬੀਰ ਸਾਹਿਬ ਦੇ ਪਾਸ ਪ੍ਰੇਮੀਆਂ ਨੇ ਆ ਕੇ ਪੁੱਛਿਆ, ਇਹ ਸੰਸਾਰ ਝੂਠਾ ਕਿ ਸੱਚਾ, ਜੇ ਸੱਚਾ ਕਹਿੰਦੇ ਐ ਤਾਂ ਵੀ ਠੀਕ ਨਹੀਂ, ਜੇ ਝੂਠਾ ਕਹਿੰਦੇ ਐ ਤਾਂ ਦੀਨ ਦਾ ਸਭ ਕੁਝ ਵਿਹਾਰ ਚੱਲਦੇ ਹਨ, ਜੇ ਸੱਚਾ ਹੈ ਤਾਂ ਭਾਈ ਇਹ ਨਾਲ ਨਹੀਂ ਜਾਂਦਾ, ਸਾਰੀ ਮਿਥਿਆ ਵਸਤੂ ਹੈ, ਐਨ ਨਖੇਰ ਕੇ ਕਥਨੀ ਮਾਤਰ ਹੀ ਹੈ ਭਾਈ, ਦੇਖਣੇ ਮਾਤਰ ਹੈ। ਫੀਰ ਰਬਾਬੀ ਬਲਦ ਪਖਾਬ ਜ ਕਊਆ ਤਾਲ ਵਜਾਵੈ, ਪਹਿਰ ਚੋਰਨਾ ਗਧਾ ਨਾਚੈ ਭੈਸਾ ਭਗਤ ਕਰਾਵੈ, ਐਸੇ ਅਸਚਰਜ ਹੀ ਸਤਸੰਗ ਜੀ ਸ਼ਬਦ ਉਚਾਰ ਕੇ ਸੰਗਤਾਂ ਨੂੰ ਨਿਰਣਾ ਕਰ ਦਿੱਤਾ। ਉਸ ਤੋਂ ਉਪਰੰਤ ਜੋਗੀ ਆਇਆ ਹੈ, ਚਾਹੁੰਦਾ ਕਿ ਮੇਰੇ ਮਤ ਵਿਚ ਆ ਜਾਣ ਕਬੀਰ ਸਾਹਿਬ, ਉਹਨੂੰ ਸਤਸੰਗੀ ਸਾਰੇ ਯੋਗ ਦੇ ਤਿੰਨ ਤਿੰਨ ਦਰਸਾ ਦਿੱਤੇ ਕਿ ਇਹ ਜੋਗੀ ਅਸੀਂ ਪਹਿਲਾਂ ਹੀ ਜੁੜੇ ਹੋਏ ਹਾਂ ਪਰਮੇਸ਼ਰ ਦੇ ਅੰਦਰ, ਆਹ ਅਸੀਂ ਇਸ ਤਰ੍ਹਾਂ ਦਾ ਯੋਗ ਧਾਰਨ ਕੀਤਾ ਹੋਇਆ ਹੈ। ਬਹੁਤ ਸਤਸੰਗੀ ਕਾਂਸ਼ੀ ਦੇ ਅੰਦਰ ਕਬੀਰ ਸਾਹਿਬ ਜੀ ਉੱਗੇ ਹਨ, ਸਾਰੀਆਂ ਸੰਗਤਾਂ ਦਰਸ਼ਨਾਂ ਨੂੰ ਜਾਂਦੀਆਂ, ਬ੍ਰਹਮ ਗਿਆਨ ਵਿਚ ਭਰਪੂਰ ਹਨ, ਗ੍ਰਸਤ ਵਿਚ ਰਹਿੰਦੇ ਹੋਏ ਨਿਰਲੇਪ ਨੇ, ਮਾਇਆ ਨੂੰ ਸਤਸੰਗ ਜੀ ਸੱਥ ਨਹੀਂ ਛਹਾਉਂਦੇ, ਭਾਵੇਂ ਦਾਸੀ ਬਣ ਕੇ ਆਉਣ ਦੀ ਕੋਸ਼ਿਸ਼ ਕੀਤੀ, ਫੇਰ ਵੀ ਸਤਸੰਗੀ ਨਾਕੋਂ ਕਾਟੀ ਕੰਨੋਂ ਕਾਟੀ ਕਾਢ ਕੂਟ ਕੇ ਡਾਰੀ, ਕਹੋ ਕਬੀਰ ਸੰਤਨ ਕੀ ਵਰਨ ਤੀਨ ਲੋਕ ਕੀ ਪਿਆਰੀ, ਕੋਈ ਲੁਕੀ ਛਿਪੀ ਬਾਤ ਨਹੀਂ ਨਿਰਲੇਪ ਰਹੇ। ਪਰ ਫੇਰ ਵੀ ਮਾਇਆ ਦਾ ਤਿਆਗ ਕਰਕੇ ਫੇਰ ਵੀ ਸਤਸੰਗੀ ਲੰਗਰ ਫੇਰ ਵੀ ਚੱਲਦੇ ਰਹੇ। ਬਹੁਤ ਸਾਰੇ ਈਰਖਾ ਕਰਨ ਵਾਲੇ ਪੰਡਤਾਂ ਲੋਕਾਂ ਨੇ ਡੌਂਡੀ ਪਟਵਾ ਦਿੱਤੀ ਸਾਰੀ ਕਾਂਸ਼ੀ ਵਿਚ, ਝੂਠਾ ਹੀ ਕਹਿਤਾ ਕਬੀਰ ਦੇ ਘਰ ਵਿਚ ਜੱਗ ਹੈ, ਚਲੋ ਤਾਰੇ ਚੱਕਣ। ਸਤ ਸੰਗਤ ਜੀ, ਭਗਤਾਂ ਦੀ ਧੁਰੋਂ ਵਾਹਿਗੁਰੂ ਲਾਜ ਰੱਖਦਾ ਆਇਆ, ਜੱਗ ਉਥੇ ਕਾਹਦੇ ਨਾ ਕਰਨਾ ਸੀ, ਚਾਰ ਟੁੱਟੀਆਂ ਮੰਜੀਆਂ ਪਈਆਂ, ਕੋਈ ਘਰ ਵਿਚ ਪਦਾਰਥ ਨਹੀਂ ਹੈ, ਭਗਤ ਦੀ ਲਾਜ ਰੱਖਣ ਵਾਸਤੇ ਸਤ ਸੰਗਤ ਜੀ ਪਰਮੇਸ਼ਰ ਨੇ ਵਪਾਰੀ ਦਾ ਰੂਪ ਧਾਰ ਕੇ ਊਠਾਂ ਦੇ ਉੱਤੇ ਰਸ ਲੱਦ ਲਿਆਂਦੀ, ਮਾਰ ਕੇ ਹਾਕ ਲੋਈ ਨੂੰ, ਕਹਿੰਦੇ ਲੋਈ ਕਬੀਰ ਸਾਹਿਬ ਤਾਂ ਲੁਕ ਗਏ ਡਰਦੇ ਜੰਗਲ ਚ ਜਾ ਰਹੇ, ਕਹਿੰਦੇ ਮੈਂ ਕੀ ਮੂੰਹ ਦਿਖਾਊਂਗਾ, ਕਿਹਨੂੰ ਭੋਜਨ ਦੇਊਂ। ਪਰਮੇਸ਼ਰ ਨੇ ਆਪ ਹੀ ਸਤਸੰਗਤ ਜੀ ਰਸ ਦਿੱਤੀ ਕਿ ਕਿਹਾ ਸਾਂਭ ਲੋ, ਕਬੀਰ ਸਾਹਿਬ ਨੇ ਭੇਜੀ ਹੈ, ਆਪਣੇ ਇੱਥੇ ਬੜਾ ਭਾਰੀ ਭੰਡਾਰਾ ਹੋਣਾ ਹੈ। ਨਾਲ ਹੀ ਸਤਸੰਗੀ ਦੇਵਤੇ ਦੇਹਾਂ ਧਾਰ ਕੇ ਲਾਂਗਰੀ ਬਣ ਕੇ ਸਾਰਾ ਪ੍ਰਬੰਧ ਕੀਤਾ। ਜਦੋਂ ਸਤਸੰਗ ਜੀ ਖੂਬ ਲੰਗਰ ਚੱਲਿਆ, ਜੱਗ ਹੋਇਆ, ਧੰਨ ਕਬੀਰ ਲੋਕ ਰਾਹਾਂ ਵਿਚ ਕਹਿੰਦੇ ਜਾਂਦੇ ਹੈ ਕਿ ਇਹੋ ਜਿਹਾ ਭੰਡਾਰਾ ਕਿਸੇ ਨੇ ਨਹੀਂ ਕੀਤਾ। ਕਬੀਰ ਸਤਸੰਗੀ ਤੁਲਸੀ ਦੇ ਬੂਟਿਆਂ ਚ ਲੁਕਿਆ ਬੈਠਾ ਕਿ ਮੈਂ ਕੀ ਜਵਾਬ ਦੇਊਂ, ਮੇਰੇ ਤਾਂ ਘਰ ਕੁਛ ਨਹੀਂ ਹੈ। ਜਦੋਂ ਧੰਨ ਕਬੀਰ ਹੁੰਦੀ ਦੇਖੀ, ਜਦੋਂ ਹੀ ਹੈਰਾਨ ਹੋ ਗਿਆ, ਹੇ ਪਰਮੇਸ਼ਰ ਤੂੰ ਭਗਤਾਂ ਦੇ ਸਵਾਸਾਂ ਵੱਲ ਵੀ ਦੇਖਦਾ ਰਹਿਣਾ, ਇੰਨਾ ਪਿਆਰ ਹੈ ਤੈਨੂੰ, ਨਾ ਹਮ ਕੀਆ ਨਾ ਕਰੇਂਗੇ ਨਾ ਕਰ ਸਕੇ ਸਰੀਰ, ਕਹਿ ਜਾਣਾ ਕਿ ਹਰ ਕੀਆ ਭਇਓ ਕਬੀਰ ਕਬੀਰ, ਨਾ ਮੈਂ ਪਿੱਛੇ ਕੀਤਾ ਨਾ ਹੁਣ ਅੱਗੇ ਨੂੰ ਕਰ ਸਕਦਾ ਨਾ ਹੁਣ ਕਰ ਰਿਹਾ, ਇਹ ਤਾਂ ਜੋ ਕੁਛ ਕੀਤਾ ਪਰ ਵਾਹਿਗੁਰੂ ਨੇ ਕੀਤਾ ਹੈ, ਮੇਰਾ ਤਾਂ ਨਾਂ ਹੀ ਹੈ ਧੰਨ ਕਬੀਰ ਕਹੀ ਜਾਂਦੇ ਹਨ। ਐਸੇ ਸਤਸੰਗੀ ਕਬੀਰ ਸਾਹਿਬ ਜੀ ਦੇ ਪਾਸ ਇੱਕ ਕਾਜੀ ਆਇਆ ਹੈ, ਬੜਾ ਤਵਸਵੀ, ਉਹਨੇ ਸੋਚਿਆ ਵੀ ਹੈ ਮੁਸਲਮਾਨਾਂ ਦੇ ਘਰ ਵਿਚ ਇਹ ਪੜਿਆ, ਮਾਤਾ ਪਿਤਾ ਇਹਦੇ ਮੁਸਲਮਾਨ ਜਲਾਹੇ ਨੇ, ਇਹ ਹਿੰਦੂਆਂ ਦੇ ਪੱਖ ਚ ਹਰ ਵੇਲੇ ਰਹਿੰਦਾ, ਇਹਨੂੰ ਸਮਝਾਵਾਂ ਵੀ ਤੂੰ ਸ਼ਰ੍ਹਾਂ ਧਾਰ ਤੁਰਕਾਂ ਵਾਲੀ, ਨਹੀਂ ਤੇਰੀ ਗਤੀ ਨਹੀਂ ਹੋਣੀ। ਇਹ ਸਤਸੰਗਤ ਜੀ ਕਾਜੀ ਆਇਆ, ਇਸ ਨੂੰ ਕਬੀਰ ਸਾਹਿਬ ਜੀ ਇਹ ਸ਼ਬਦ ਦੁਆਰਾ ਨਿਰੁੱਤਰ ਕਰਦੇ ਹਨ, ਉਪਦੇਸ਼ ਦਿੰਦੇ ਨੇ, ਸੁਣੋ।
ਆਸਾ ਹਿੰਦੂ ਤੁਰਕਾ ਤੇ ਆਏ,
ਜਦੋਂ ਇਸ ਨੇ ਕਿਹਾ ਕਬੀਰ ਸਾਹਿਬ ਤੂੰ ਸਾਡੇ ਵਿਚੋਂ ਮੁਸਲਮਾਨਾਂ ਵਿਚੋਂ ਸ਼ਰ੍ਹਾਂ ਧਾਰਨ ਕਰ, ਸੁਨਤ ਆਦਿਕ ਤੇਰੀ ਕਰੀਏ, ਹੋਰ ਸਾਰਾ ਤੂੰ ਜਿਤਨਾ ਨਿਜਮ ਹੈ ਸ਼ਰ੍ਹਾਂ ਦੇ ਅੰਦਰ ਆ ਜਾ। ਤੂੰ ਕੀ ਹੋ ਗਿਆ ਕਾਂਸ਼ੀ ਵਿਚ ਰਹਿਣਾ, ਪਰ ਮੁਸਲਮਾਨ ਸੰਪੂਰਨ ਬਣ। ਉਸ ਵੇਲੇ ਮਹਾਰਾਜ भगत जी कह रहे ने हे काजी हिंदू तुर्क कहां ते आए। हिंदू पहला सी तो तुर्क पहला सी। पहला सत्संग उत्पत्ति हिंदुआ की है, तुरकों की तो सत्संग जी इब्राहिम तो चले ने, अंग्रेज भी यहूदी भी ते सत्संग जी इस्लाम मत आले भी, ये सारे इन्हों का सत्संग जी मुढ इब्राहिम मनिया है, ईवीव कही जाते हैं। सो हिंदू तुरक कहां ते आए हे काजी, हिंदू ते तुरक कितों आए ने, कितों जमे ने,
किन ए राज लाई।
आ जड़ी शरा नू तो लई फिरदा दो किताबां पढ़ के, ए सेठी ए शरा दे राह किने चलाई चलाई है।
दिल में सोच विचार कवादे,
दिल विच सोच लै पहला फिर विचार के कवा दे उत्तर दे मैनू। कबीर साहब जी कहंदे
विस्त दो जग किन पाई,
तू कहना भी ये जेड़े काफर ने हिंदू नरका नू जानगे दोजक नू, वे जेड़े शराब मनन वाले उसनाम मतली ओह भिश्त नू जानगे। ये जेड़ी है ना भिश्त दी जगह ते दोजक दी जगह, वो किने पाई है, किने छत्ती है, उत्थे जाके किने इज्जत की है, भिश्त दे दोजे किने बनाए ने।
काजी तै कवन कतेब बखाने,
तू काजी यों ता दस केड़ी तेरे को कतेब है जेड़ी तू कथन करदा, कितों तू यही जी सिख्या लेके आया मैनू देन वास्ते, ता केड़ी कतेब तू कथन कीती है। चार कतेबा ने सत समझी अंजीर त्रेत जंबूर ते कुरान है, कहंदे केड़ी किताब पढ़ी है तैं।
पढ़त गुण ते ऐसे सब मारे,
तुसी सारे पढ़दे भी हो गुण दे विचार दे भी हो, ऐसे ही तुसी ता कट्टड़ कुंडे ने मार ले, शरा ने मार ले तुसी काजियो।
गिनू खबर ना जानी,
तुसी खुदा दी खबर किसे ने नहीं जानी भी खुदा रहना किथे है। तुसी सतमे आकाश विच दसी जाने हो, थोड़ा भी कोई टिकाणा नहीं है, तुसी खुदा दी खबर खुदा दा भेत नहीं जानिया।
रहाओ सख्त स्नेहो कर सुनत करिया,
क्यों दस तू छुरी चक्की फिरदा मैनू, कहना भी चल तेरी सुनत करूंगा। काजी सख्त स्नेहो कर सुनत करिया, असी लुको के नहीं रखते तेरे तो नखेर के कहांगे, घरवाड़ी दे मोह करके थोड़े इब्राहिम ने सुनत कराई अपनी। ऐसी सख्त समझिए श्री जी साखी है। बलिहार जाइए जे किते सतसंग जी हिंदू फिलासफी नू देखिए, जद किते रासां वगैरा पैंदियां ने उही लाज आउंदी है। जे मुसलमाना दे मत नू पड़चोलीए उन्हां दी क्रिया नू तां लाज आउंदी है। गुरु घर दे अंदर सतसंग जी पावन इतिहास दी कथा, गुरबाणी दी कथा, साडी यही जी बुद्धि मीन होगी असी एदे विच भी नुक्स कढ़दे रहिंदे। पर बलिहार जाइए उन्हां तों, उन्हां दे पीरां पकंबरां च घाटां भी हैगियां, पर उन्हां ने कदे नहीं कहा भी साडे पीर पकंबर च घाट है। एदू होर वड्डी घाट की होवेगी सतसंगत जी। पहली इब्राहिम दे घर वाली सराह सी, दूसरी सतसंगत जी हाजरा सी। सराह तों सतसंगत जी इशहाक पैदा होया, इशहाक तो अगे यहूदी ते अंग्रेज वगैरा चले हैं। वो जरा सतसंग इस्माइल सी हाजरा तो दासी तो उथो इस्लाम मत अगे सतसंग जी इन्हों पीढ़ी दर पीढ़ी चलिया प्रचार होया। जरा मक्का है शंकर जी का सतसंग जी मंदिर सी, सहजे सहजे इन्होंने सतसंग जी इन्हों मुहम्मद अखीरला पकंबर होया, उस तो बाद खलीफे होए। दो ए सहरे ही सी, दो सतसंग जमाई सन मुहम्मद दे, चौं खलीफिया ने बड़ा प्रचार किया रूम आदक के इलाके सतसंग जी थां थां मुसलमानी मुसलमानी कर दिती। तो आप जी कहंदे ने तू कबीर साहब कहंदे हे काजी केड़ी विचार लेके आया साडे कोले, की सानू दसेगा, केड़ी शरह च सानू फसाउना, तू सख्त सुनेओ कर सुनत करिए, आपदे घर आई दे मोह करके। जदों सत संगत जी उसने शादी करवाई, कह लगी जे तू दूसरी स्त्री कोले गया तो मैं तेन सजा देऊंगी, मेरे ना वादा कर ले। हथ जोड़ के कहना हां मेरा परन है, मैं दूसरी स्त्री अंगीकार नहीं करांगा। उन्हें चरित्र खेडिया, स्नेहा भेजता हे पति ਮੈਂ ਫਿਰ ਵੀ ਤੇਰੀ ਘਰਵਾਲੀ ਸੀ, ਮੇਰੇ ਅਖੀਰਲੇ ਸਵਾਸਾਂ ਤੇ ਪਈ ਆ, ਮੈਨੂੰ ਦਰਸ਼ਨ ਦੇ ਜਾ। ਚਲਿਆ ਗਿਆ, ਕੋਈ ਅਖੀਰਲਾ ਸਵਾਸ ਨਹੀਂ ਸੀ, ਖੱਟੇ ਖੱਟੇ ਵਰਗੀ ਰਾਜੀ ਬਾਜੀ ਸੀ। ਮੋਹ ਦੇ ਅਧੀਨ ਹੋ ਕੇ ਸਤਸੰਗੀ ਉਹਦੇ ਨਾਲ ਸੰਬੰਧ ਹੋਇਆ। ਜਦੋਂ ਵਾਪਸ ਮੁੜਿਆ, ਦੂਸਰੀ ਘਰਵਾਲੀ ਨੇ ਪੁੱਛਿਆ, ਝੂਠ ਨਹੀਂ ਬੋਲ ਸਕਿਆ, ਕਹਿੰਦਾ ਹਾਂ ਸੰਬੰਧ ਹੋਇਆ ਹੈ। ਕਹਿੰਦੇ ਜਿਹੜੇ ਜਿਹੜੇ ਅੰਗ ਤਾਂ ਸੁਹਾਏ ਆ ਉਹ ਮੈਂ ਕਟਾਵਾਂਗੀ। ਕਹਿੰਦਾ ਮਾਫ਼ੀ ਦੇ, ਹੱਥ ਜੋੜ ਕੇ ਖੜ ਗਿਆ। ਸਖ਼ਤ ਸਿਨਿਓ ਕਰ ਸੁਨਤ ਕਰੀਏ। ਕਬੀਰ ਸਾਹਿਬ ਜੀ ਕਹਿੰਦੇ ਹੇ ਕਾਜੀ, ਅਸੀਂ ਨਹੀਂ ਲੁਕਾਉਂਦੇ, ਘਰਵਾਲੀ ਦੇ ਮੋਹ ਕਰਕੇ ਉਹਦੇ ਅਧੀਨ ਹੋ ਕੇ ਉਹਨੇ ਸੁਨਤ ਆਪਦੀ ਕਰਾਈ ਕਿ ਅਪਵਿੱਤਰ ਹੈ ਪਿਸ਼ਾਬ ਵਾਲਾ ਇੰਦਰਾ ਤੇਰਾ ਹੋਇਆ। ਛਾਤੀ ਲਾਈ ਆ, ਛਾਤੀ ਦੇ ਵਾਲ ਬਣਾਏ। ਕਹਿੰਦੀ ਬਾਹਾਂ ਕੱਟਾਂ ਤੇਰੀਆਂ? ਕਹਿੰਦਾ ਮਾਫ਼ੀ ਦੇ, ਬਾਹਾਂ ਕੱਟੀਆਂ ਕਿ ਰਹਿਣਾ ਕੱਖ ਨਹੀਂ। ਝੱਗੀ ਥੱਲੇ ਵਾਲੀ ਨੂੰ ਤੁਰਕ ਪਾਉਂਦੇ ਹੁੰਦੇ ਨੇ ਕੱਟੜ ਸ਼ਰ੍ਹਾਂ ਵਾਲੇ, ਥੱਲੇ ਵਾਲੀ ਝੱਗੀ ਦੀਆਂ ਬਾਹਾਂ ਕੱਟ ਦਿੱਤੀਆਂ, ਵੀ ਅੱਧੀ ਅੱਧੀ ਬਾਹਾਂ ਦੀਆਂ ਪਾਉਂਦੇ, ਮੁੱਛਾਂ ਕੱਟ ਦਿੱਤੀਆਂ। ਤੇ ਸਤਸੰਗਤ ਜੀ, ਖਾਲਸੇ ਦੀ ਮੁੱਛ ਹੈ ਜਿਹੜੀ ਅਣਖ ਹੈ, ਜਿਹਦੀ ਅਣਖ ਹੀ ਕੱਟੀ ਗਈ, ਰਿਹਾ ਉਹਦੇ ਕੋਲੇ ਕੀ? ਸਮਾਜ ਦੇ ਅੰਦਰ ਬੜੇ ਸਤਸੰਗ ਜੀ ਮਾਣ ਦੇ ਨਾਲ ਖਾਲਸਾ ਕਹਿੰਦਾ ਹੈ ਆ ਮੇਰੀ ਮੁੱਛ ਨਹੀਂ ਹੈ, ਇਹਨੂੰ ਭਾਵੇਂ ਤੂੰ ਕਹਿੰਦੇ, ਇੱਥੇ ਤੱਕ ਕਹਿੰਦੇ ਐ ਜੱਟ, ਭਾਵੇਂ ਤੂੰ ਪਿਸ਼ਾਬ ਨਾ ਮਨਾ ਦੀ ਜੇ ਮੇਰੇ ਆਹ ਗੱਲ ਹੋਵੇ, ਇਹ ਅਣਖ ਹੈ, ਇਹ ਆਪਣੇ ਆਪ ਹੀ ਮਨਾਈ ਜਾਂਦੇ ਨੇ ਤੁਰਕ। ਸੋ ਐਸੀ ਸਤਸੰਗ ਦੀ ਸਜ਼ਾ ਦਿੱਤੀ ਘਰਵਾਲੀ ਨੇ। ਉਹ ਕਬੀਰ ਸਾਹਿਬ ਜੀ ਨਖੇਰ ਰਹੇ ਨੇ, ਕਾਜੀ ਆਏ ਨੂੰ ਦੱਸਦੇ ਨੇ ਜਿਹੜਾ ਮੁਸਲਮਾਨ ਬਣਾਉਣਾ ਚਾਹੁੰਦਾ ਹੈ। ਸਖ਼ਤ ਸੁਨਿਓ ਕਰ ਸੁਨਤ ਕਰੀਏ, ਮੈਂ ਨਾ ਬਦੋਗਾ ਭਾਈ। ਉਹ ਭਾਈ ਕਾਜੀ, ਮੈਂ ਨਹੀਂ ਮੰਨਦਾ ਤੇਰੀ ਸ਼ਰ੍ਹਾਂ ਨੂੰ, ਤੇਰੇ ਇਬਰਾਹੀਮ ਨੇ ਘਰਵਾਲੀ ਦੇ ਮੋਹ ਚਾ ਕੇ ਇਹ ਕੰਮ ਕੀਤਾ।
ਜੋਰੇ ਖੁਦਾਏ ਮੋਹੇ ਤੁਰਕ ਕਰੇਗਾ।
ਹਾਂ, ਮੈਂ ਕਦੇ ਖੁਦਾ ਨੂੰ ਸੱਤਵੇਂ ਕਾਚ ਨਹੀਂ ਮੰਨਦਾ ਕਾਜੀ ਤੁਹਾਡੇ ਵਾਂਗੂ, ਖੁਦਾ ਹਾਜ਼ਰ ਨਾਜ਼ਰ ਹੈ। ਮੈਂ ਕਹਿੰਦਾ ਹੇ ਖੁਦਾ, ਜੇ ਤੂੰ ਮੈਨੂੰ ਤੁਰਕ ਕਰਨਾ ਚਾਹੁੰਦਾ ਹੈ,
ਆਪਣੇ ਹੀ ਕੱਟ ਜਾਈ,
ਆਪ ਹੀ ਮਾਰਾ ਖਤਨਾ ਕਰ ਦਿੰਦੇ ਮੇਰਾ, ਮੈਨੂੰ ਕੀ ਲੋੜ ਸੀ ਇਹ ਸੁਨਤਾ ਕਰਾਉਣ ਦੀ, ਆਪ ਮੈਨੂੰ ਜੰਮਦੇ ਸਾਰੀ ਪਹਿਲਾਂ ਹੀ ਨਾ ਇਹ ਜੀ ਬਣਤਰ ਹੁੰਦੀ ਮੇਰੀ ਸੁਨਤ ਵਾਲੀ।
ਸੁਨਤ ਕੀ ਹੈ ਤੁਰਕ ਜੇ ਹੋਏਗਾ?
ਹੇ ਕਾਜੀ, ਇਹ ਸੁਨਤ ਕਰਾਇਆ ਮੁਸਲਮਾਨ ਬਣਦਾ,
ਔਰਤ ਤਾਂ ਕਿਆ ਕਰੀਏ,
ਫਿਰ ਘਰ ਵਾਲੀ ਜਿਹੜੀ ਹੈ ਉਹਦੀ ਸੁਨਤ ਕਿਵੇਂ ਕਰੇਗਾ? ਇਹ ਦੱਸ ਤੂੰ ਕਿਵੇਂ ਬਣ ਗਿਆ ਮੁਸਲਮਾਨ?
ਅਰਧ ਸਰੀਰੀ ਨਾਲ ਨਾ ਛੋਟਾ
ਸਰੀਰੀ, ਅਰਧ ਅੱਧਾ ਸਰੀਰ ਇਸਤਰੀ ਦਾ ਹੁੰਦਾ, ਗ੍ਰਹਿਸਤੀ ਦਾ ਅੱਧਾ ਆਪਣਾ ਮੰਨਿਆ ਹੈ। ਭਾਈ ਗੁਰਦਾਸ ਨੇ ਕਿਹਾ ਅਰਧ ਸਰੀਰੀ ਮੁੱਖ ਦੁਆਰੀ, ਜੇ ਮੋਕਸ਼ ਚਾਹੁੰਦਾ ਹੈ ਗ੍ਰਹਿਸਤੀ ਤਾਂ ਭਾਈ ਪਤਨੀ ਦੇ ਨਾਲ ਹੀ ਉਹ ਭਜਨ ਰਲ ਕੇ ਭਗਤੀ ਕਰੇ, ਆਗਿਆਕਾਰੀ ਦੋਨੋਂ ਆਪਸ ਵਿਚ ਹੀ ਹੋਣ। ਤੇ ਜੇ ਕਰਕੇ ਤੁਹਾਡੀ ਇਸਤਰੀ ਪਿੱਛੇ ਰਹਿੰਦੀ ਹੈ ਤੁਹਾਡੀ ਸ਼ਰ੍ਹਾਂ ਤੋਂ,
ਤੇ ਹਿੰਦੂ ਹੀ ਰਹੀ ਹੈ,
ਫਿਰ ਭਾਈ ਹਿੰਦੂ ਹੀ ਰਹੇ ਤੁਸੀਂ, ਫਿਰ ਕਿਵੇਂ ਤੁਸੀਂ ਕੁਤਰਕ ਬਣ ਗਏ? ਤੂੰ ਦੱਸ ਕਿਹੜੀ ਤੇਰੀ ਸ਼ਰ੍ਹਾਂ ਹੈ?
ਛਾੜਕ ਤੇ ਰਾਮ ਭੱਜ ਪੋਰੇ,
ਛੁਰੀ ਚੱਕੀ ਫਿਰਦਾ ਸੀ ਮੈਂ, ਹੁਣੇ ਜਲਾਹੇ ਨੂੰ ਮੁਸਲਮਾਨ ਬਣਾ ਲੂ, ਜਲਾਹਾ ਕਿਤੇ ਐਵੇਂ। ਸਤਸੰਗਤ ਜੀ, ਥੋੜੀ ਖੁਦਾਈ ਹੈ ਕਬੀਰ ਸਾਹਿਬ ਘੱਟ ਨਹੀਂ ਸੀ। ਕਹਿੰਦ ਪੜੋ ਪੰਗਤੀ,
ਛਾੜਕ ਤੇ ਰਾਮ ਭੱਜ ਪੋਰੇ,
ਉਹ ਛਾੜ ਦੇ ਕਿਤੇਬਾਂ ਨੂੰ ਜਿਹੜੀਆਂ ਸ਼ਰ੍ਹਾਂ ਦੀਆਂ ਭਰੀਆਂ ਹੋਈਆਂ ਤਸਵ ਦੀਆਂ, ਰਾਮ ਭੱਜ ਬੋਰੇ ਕਮਲਿਆ ਕਾਜੀਆ, ਪਰਮੇਸ਼ਰ ਦਾ ਭਜਨ ਕਰ।
ਜ਼ੁਲਮ ਕਰਤਾ ਹੈ ਭਾਰੀ,
ਬੜਾ ਭਾਰੀ ਜ਼ੁਲਮ ਕਰਦੇ ਹੋ, ਪੰਜ ਸੱਤ ਸਾਲ ਦਾ ਬੱਚਾ ਹੋ ਜਾਂਦਾ, ਪਏ ਰੌਣਕਾਂ ਮਨਾਉਂਦੇ ਆ ਕਿ ਸੁਨਤ ਹੋਣੀ ਆ, ਖਤਨਾ ਹੋਣਾ, ਹਲਾਲ ਕਰ ਕਰਕੇ ਜੀਵਾਂ ਨੂੰ ਵੱਢ ਵੱਢ ਕੇ ਖਾਂਦੇ ਹੋ, ਉਹ ਬੱਚੇ ਨੂੰ ਰੋਗੀ ਬਣਾ ਦਿੰਦੇ ਹੋ 6 ਮਹੀਨੇ ਵਾਸਤੇ, ਤੁਸੀਂ ਇਹ ਤੁਸੀਂ ਜੁਰਮ ਕਰਦੇ ਹੋ ਬੜਾ ਭਾਰੀ।
ਮੇਰਾ ਪਕੜੀ ਟੇਕ ਰਾਮ ਕੀ,
ਕਬੀਰ ਸਾਹਿਬ ਜੀ ਕਹਿੰਦਾ ਮੈਂ ਤਾਂ ਰਾਮ ਪਰਮੇਸ਼ਰ ਦੀ ਟੇਕ ਓਟ ਪਕੜੀ ਹੈ,
ਤੁਰਕ ਰਹੇ ਪਚਹਾਰੀ,
ਇਹ ਤੁਰਕੋ ਤੁਸੀਂ ਪਚ ਹੰਬ ਹੰਬ ਕੇ ਸ਼ਰ੍ਹਾਂ ਦੇ ਵਿਚ ਖਚਤ ਹੋ ਕੇ ਸੜ ਸੜ ਕੇ ਮਰ ਰਹੇ ਹੋ, ਇਹ ਤੂੰ ਮੈਨੂੰ ਖੁਸ਼ੀ ਆਪਣੇ ਸ਼ਰ੍ਹਾਂ ਚ ਲਿਆਉਣ ਦੀ ਕੋਸ਼ਿਸ਼ ਕਰ, ਮੈਨੂੰ ਤੇਰੀ ਸ਼ਰ੍ਹਾਂ ਦੀ ਲੋੜ ਨਹੀਂ। ਜਦੇ ਸਤਸੰਗ ਜੀ ਐਸੀ ਕਿਰਪਾ ਦੇਸ਼ੀ ਕੀਤੀ, ਕਬੀਰ ਸਾਹਿਬ ਨੇ ਚਰਨਾਂ ਤੇ ਡਿੱਗ ਪਿਆ ਝੂਠਾ ਹੋ ਕੇ। ਕਹਿੰਦਾ ਕਬੀਰ ਸਾਹਿਬ ਮੈਨੂੰ ਹੁਣ ਥਾਈ ਦੱਸਿਆ ਨਹੀਂ ਸੀ ਕਿਤੇ, ਮੇਰੇ ਤੇ ਕਿਰਪਾ ਕਰੋ, ਮੈਨੂੰ ਸੇਵਕ ਬਣਾ ਲਓ। ਕਾਜੀ ਨੂੰ ਸਮਤ ਦਿੱਤੀ ਕਬੀਰ ਸਾਹਿਬ ਨੇ।
ਆਸਾ ਜਬ ਲਗ ਤੇਲ ਦੀਵੇ ਮੁਖ ਬਾਤੀ,
ਸਤ ਸੰਗਤ ਜੀ ਵਿਰਾਗਮਈ ਉਪਦੇਸ਼ ਦਿੰਦੇ ਹਨ ਕਬੀਰ ਸਾਹਿਬ ਜੀ ਆਪਣੇ ਸਤਸੰਗੀਆਂ ਨੂੰ, ਸਤਸੰਗੀਓ ਇਹ ਦੇਹ ਦੀ ਇਹੀ ਜੀ ਹਾਲਤ ਹੈ। ਜਬ ਲਗ ਤੇਲ ਦੀਵੇ ਮੁਖ ਬਾਤੀ, ਦ੍ਰਿਸ਼ਟਾਂਤ ਦੇ ਕੇ ਕਹਿੰਦੇ ਹਨ ਜਿੰਨਾ ਚਿਰ ਦੀਵੇ ਦੇ ਮੁੱਖ ਵਿਚ ਬੱਤੀ ਹੈ, ਤੇਲ ਨਾਲ ਦੀਵਾ ਭਰਿਆ ਹੋਇਆ ਹੈ,
ਸਭ ਸੂਝੈ ਸਭ ਕੋਈ,
ਉਹ ਪ੍ਰਕਾਸ਼ ਦੇ ਤਹਿਤ ਘਰ ਵਿਚ ਸਭ ਕੁਛ ਦਿਸਦਾ ਹੈ, ਸਾਰੇ ਪਦਾਰਥ ਪਏ ਦਿਸਦੇ ਨੇ, ਦੀਵਾ ਜਗਦਾ ਹੋਵੇ,
ਤੇਲ ਜਲੇ ਬਾਤੀ ਠਹਿਰਾਨੀ,
ਤੇਲ ਮੁੱਕ ਜਾਵੇ ਜਲ ਜਾਵੇ ਬੱਤੀ ਵੀ ਸਵਾਹ ਹੋ ਜਾਂਦੀ ਹੈ ਠਹਿਰ ਜਾਂਦੀ ਹੈ,
ਸੁੰਨਾ ਮੰਦਰ ਹੋਈ,
ਉਹੀ ਮੰਦਰ ਸੁੰਨਾ ਹੋ ਜਾਂਦਾ ਅੰਦਰ ਨੀ ਡਰੇ ਹਨੇਰੇ ਕਰਕੇ ਬੜੀ ਦਾ ਵੀ ਹਨੇਰਾ ਅੰਦਰੋਂ ਮੈਂ ਨੀ ਜਾਣਾ ਹੈ ਕਹਿੰਦੇ ਨੇ,
ਰੇ ਬੋਰੇ ਤੁਹੇ ਘਰੀ ਨਾ ਰੱਖੇ ਕੋਈ,
ਐਸੀ ਹਾਲਤ ਹੈ ਫਿਰ ਪੜੋ ਤੇਲ ਜਲੇ ਉਤੋਂ ਸ਼ਬਦ ਪੜੋ,
ਜਬ ਲਗ ਤੇਲ ਦੀਵੇ ਮੁੱਖ ਬਾਤੀ,
ਉਹੀ ਹਾਲਤ ਸਰੀਰ ਦੀ ਹੈ ਸਤ ਸੰਗਤ ਜੀ, ਇਹ ਜਿਹੜਾ ਦੇਹ ਹੈ ਇਹ ਠੂਠੀ ਹੈ ਦੀਵਾ ਹੈ, ਇਹਦੇ ਅੰਦਰ ਜਿਹੜੀ ਆਪਾਂ ਨੂੰ ਪਰਾਰਬਧ ਪ੍ਰਾਪਤ ਹੋਈ ਹੋਈ ਹੈ ਨਾ, ਜਿਹੜੀ ਭੋਗ ਰਹੇ ਹਾਂ ਜਨਮ ਤੋਂ ਲੈ ਕੇ, ਉਹ ਸਤਸੰਗ ਜੀ ਤੇਲ ਪਾਇਆ ਹੋਇਆ ਹੈ, ਮੁੱਖ ਬਾਤੀ ਮੂੰਹ ਦੇ ਵਿਚ ਜਿਹੜੇ ਸਵਾਸ ਆ ਰਹੇ ਨੇ ਬੱਤੀ ਹੈ, ਇਸੇ ਕਰਕੇ ਰਸਨਾ ਬਾਤਾਂ ਕਰਦੀ ਹੈ ਤਰ੍ਹਾਂ ਤਰ੍ਹਾਂ ਦੀਆਂ, ਉਹ ਸਵਾਸ ਨੇ ਸਤਸੰਗ ਜੀ ਬਾਤੀ ਹੈ, ਜਿਸ ਵੇਲੇ ਸਰੀਰ ਇਵੇਂ ਜਿਵੇਂ ਕਾਇਮ ਹੈ ਦੀਵੇ ਵਾਂਗੂ ਸਤਸੰਗ ਜੀ ਦਗਦਾ ਹੈ, ਤਬ ਸੂਝਿਆ ਸਭ ਕੋਈ ਸਭ ਕੁਛ ਦੇਖਦੇ ਆ, ਮੇਰਾ ਪੁੱਤ ਆਇਆ, ਮੇਰਾ ਪੋਤ ਆਇਆ, ਮੇਰਾ ਮਾਂ ਆਇਆ, ਮੇਰਾ ਪਿਤਾ, ਸਾਰੇ ਹੀ ਦਿਸ ਰਹੇ ਨੇ,
ਤੇਲ ਜਲੇ ਬਾਤੀ ਸਹਿਰਾਨੀ,
ਜਦੋਂ ਤੇਲ ਜਲ ਗਿਆ ਪਰਾਰਬਧ ਹੋ ਗਈ ਸਮਾਪਤ, ਬੱਤੀ ਸਤਸੰਗ ਸਵਾਸ ਵੀ ਠਹਿਰ ਜਾਣਗੇ, ਖੁੱਲੀ ਗੰਠ ਠੋ ਲਿਖਿਆ ਆਇਆ ਰਾਮ, ਅੰਦਰ ਪਾਨ ਪਾਨ ਵਾਜ ਦੀ ਗੰਢ ਖੁੱਲ ਜਾਵੇਗੀ, ਸਵਾਸ ਸਤਸੰਗ ਜੀ ਖੈਰ ਠਹਿਰ ਠਹਿਰ ਜਾਣਗੇ,
ਸੁੰਨਾ ਮੰਦਰ ਹੋਈ,
ਆਹੀ ਮੰਦਰ ਸਰੀਰ ਸਤਸੰਗ ਦੀਵੇ ਮੰਗੂ, ਜਿਹੜਾ ਟੁੱਟੀ ਮੰਗੂ ਇਹ ਸੁੰਨ ਮਸੁੰਨ ਹੋ ਜਾਵੇਗਾ, ਉਸ ਵੇਲੇ ਇਸ ਨੂੰ ਕੋਈ ਨੀ ਸੁਝੇਗਾ ਕਿ ਆਹ ਮੇਰਾ ਮਾਂ ਵਾ, ਆਹ ਮੇਰਾ ਪਿਤਾ ਹੈ, ਇਸ ਤਰ੍ਹਾਂ ਦੀ ਹਾਲਤ ਹੋ ਜਾਂਦੀ ਹੈ,
ਰੇ ਬੋਰੇ ਤੁਹੇ ਘਰੀ ਨਾ ਰੱਖ ਕੋਈ,
ਇਹ ਕਮਲਿਆ ਹੁਣ ਤਾਂ ਤੂੰ ਸਮਝ ਜਾ, ਕਬੀਰ ਸਾਹਿਬ ਜੀ ਵਿਰਾਗਮਈ ਉਪਦੇਸ਼ ਦਿੰਦੇ ਹੈ, ਜਦੋਂ ਤੇਰਾ ਮੰਦਰ ਸੁੰਨਾ ਹੋ ਗਿਆ ਨਾ, ਤੈਨੂੰ ਇੱਕ ਘੜੀ ਵੀ ਕਿਸੇ ਨੇ ਰੱਖਣਾ ਨੀ ਤੇਰੇ ਸਰੀਰ ਨੂੰ,
ਤੂੰ ਰਾਮ ਨਾਮ ਜਪ ਸੋਈ,
ਸੋਈ ਉਹ ਜਿਹਨੇ ਤੇਰੀ ਪਾਲਣਾ ਕੀਤੀ ਗਰਭ ਦੇ ਵਿਚ, ਜਿਹਨੇ ਤੇਰੇ ਅੰਦਰ ਸਵਾਸ ਭਰੇ, ਜਿਨ੍ਹਾਂ ਸਵਾਸਾਂ ਦੇ ਆਸਰੇ ਤੂੰ ਤੁਰਿਆ ਫਿਰਦਾ ਰਿਹਾ, ਉਹ ਜਿਹੜਾ ਪਰਮੇਸ਼ਰ ਦਿਸਦਾ ਨੀ ਨਾ ਹੈ, ਉਹਦਾ ਨਾਮ ਜਪਿਆ ਕਰ, ਤਾਂ ਤੂੰ ਸਫਲਾ ਹੋ ਸਮੇਂ ਹੱਸ ਸਕੇਗਾ,
ਰਹਾਓ ਕਾਕੀ ਮਾਤ ਪਿਤਾ ਕਹੋ ਕਾਕੋ,
ਆ ਜਿਨ੍ਹਾਂ ਚ ਪਰਚਿਆ ਹੋਇਆ ਨਾਮ ਨੂੰ ਤਿਆਗ ਕਰਕੇ ਕਾਕੀ ਮਾਤ ਪਿਤਾ, ਦੱਸੋ ਕਹੋ ਕਿਸੇ ਦੀ ਕਿਹਦੀ ਮਾਤਾ ਹੈ ਕੋਈ, ਪਿਤਾ ਕਹੋ ਕਾਕੋ ਕਿਹਦਾ ਕੋਈ ਪਿਤਾ ਹੈ,
ਕਵਨ ਪੁਰਖ ਕੀ ਜੋਈ,
ਜਿਹੜੇ ਪੁਰਖ ਦੀ ਘਰਵਾਲੀ ਹੈ ਸਭ ਛੱਡ ਜਾਂਦੇ ਨੇ ਬਿਪਤਾ ਪਈ ਤੇ,
ਘੱਟ ਫੁੱਟੇ ਕੋਈ ਬਾਤ ਨਾ ਪੁੱਛੇ,
ਘਾਟਾ ਸਰੀਰ ਘੜਾ ਜਦੋਂ ਫੁੱਟ ਜਾਂਦਾ ਹੈ, ਨੱਕ ਦੀ ਕਮਰੂੜੀ ਟੇਢੀ ਜੀ ਹੋ ਜਾਂਦੀ ਹੈ, ਇੰਦਰੀਏ ਸਿਥਰ ਪੈ ਜਾਂਦੇ ਹੈ, ਪੂਣੀ ਵਰਗਾ ਚਿਹਰਾ ਹੋ ਜਾਂਦਾ ਹੈ, ਇਹੋ ਜਿਹਾ ਸਰੀਰ ਹੋ ਜਾਂਦਾ, ਫਿਰ ਕੋਈ ਭਾਵ ਘਰ ਪੁੱਛੇ ਕੋਈ ਬਾਤ ਨਾ ਪੁੱਛੇ, ਫਿਰ ਕੋਈ ਬਾਤ ਪੁੱਛਦਾ ਹੀ ਨਹੀਂ, ਨਾ ਉਹ ਦੱਸਦਾ ਹੈ,
ਕਾਢੋ ਕਾਢੋ ਹੋਈ,
ਜਦੇ ਇਸ਼ਾਰੇ ਕਰਨ ਲੱਗ ਜਾਂਦੇ ਛੇਤੀ ਮੁਸ਼ਕ ਨਾ ਜਾਵੇ, ਛੇਤੀ ਕਰੋ, ਕਾਢੋ ਕਾਢੋ ਹੋਣ ਲੱਗ ਜਾਂਦੀ ਹੈ, ਸੰਸਕਾਰ ਕਰੋ ਜਾਂ ਇਹਨੂੰ ਦੱਬੋ,
ਬਿਹੋਰੀ ਬੈਠੀ ਮਾਤਾ ਰੋਵੇ,
ਸਭ ਤੋਂ ਵੱਡਾ ਮਾਂ ਨੂੰ ਪਿਆਰਾ ਹੁੰਦਾ ਹੈ, ਉਹ ਵੀ ਵਿਚਾਰੀ ਬੇਬਸ ਹੈ, ਉਹ ਦੇਣੀ ਦਲੀਜ ਤੇ ਬੈਠ ਕੇ ਰੋਣ ਲੱਗ ਜਾਂਦੀ ਹੈ,
ਖਟੀਆ ਲੈ ਗਏ ਭਾਈ,
ਉਹ ਜਿਹੜੇ ਚਾਰ ਭਰਾ ਹੁੰਦੇ ਆ ਖਟੀਆ, ਜਿਹੜੀ ਜਿੰਨੀ ਖੱਟੀ ਕੀਤੀ ਹੁੰਦੀ ਨਾ ਮਾਇਆ ਕਮਾਈ ਹੁੰਦੀ ਹੈ, ਉਹ ਸਾਰੀ ਨੂੰ ਵੰਡ ਲੈਂਦੇ ਆ, ਫਿਰ ਨਾਲੇ ਚਾਰ ਸੱਤ ਸੰਗੀ ਪਾਵੇ ਵਾਲੀ ਖੱਟੀਆਂ ਮੰਜੀ ਤੇ ਬਹਿ ਕੇ ਪਾ ਕੇ ਉਸ ਨੂੰ ਮਸਾਣ ਭੂਮਿਕਾਉਣ ਲੈ ਜਾਂਦੇ ਆ, ਜਿੰਨੀ ਪਿੱਛੇ ਖੱਟੀ ਛੱਡ ਜਾਂਦਾ ਹੈ, ਕਿਉਂ ਵੀ ਕਹਿੰਦੇ ਦੇਖਿਆ ਕਾਗਜ਼ ਪੱਤਰ, ਜਦੇ ਹੀ ਫੁੱਲ ਫਲਾਈ ਸ਼ੁਰੂ ਕਰ ਦਿੰਦੇ ਹਨ ਉਹ ਭਰਾ ਵੰਡ ਲੈਂਦੇ ਆ,
ਲੱਟ ਛਿਟਕਾਏ ਤਰੀਆ ਰੋਵਾ,
ਉਸ ਵੇਲੇ ਇਸਤਰੀ ਦਾ ਕੋਈ ਜ਼ੋਰ ਨਹੀਂ ਚੱਲਦਾ, ਉਹ ਸਤਸੰਗਤ ਜੀ ਜੂੜਾ ਗੁੱਤ ਖੋਲ ਦਿੰਦੀ ਹੈ ਕਿ ਮੈਂ ਅੱਜ ਵਿਧਵਾ ਹੋ ਚੁੱਕੀ ਹਾਂ, ਉਹ ਰੋਂਦੀ ਹੈ ਵਿਚਾਰੀ,
ਹੰਸ ਅਕੇਲਾ ਜਾਈ,
ਹੰਸ ਸਤਸੰਗ ਜੀ ਜਿਹੜਾ ਜੀਵ ਆਤਮਾ, ਕਬੀਰ ਸਾਹਿਬ ਜੀ ਕਹਿੰਦੇ ਭਾਈ ਇਹਦੇ ਨਾਲ ਕੋਈ ਤੁਰਦਾ ਨਹੀਂ ਹੈ, ਇਹ ਕੱਲਾ ਹੀ ਜਾਂਦਾ ਹੈ ਪਰਲੋਕ ਨੂੰ,
ਕਹਿਤ ਕਬੀਰ ਸੁਣੋ ਰੇ ਸੰਤ ਹੋ,
ਕਬੀਰ ਸਾਹਿਬ ਜੀ ਕਹਿੰਦੇ ਹੇ ਸ਼ਾਂਤ ਚੰਤਰੀ ਵਾਲੇ ਸੰਤ ਜਨੋ ਸੁਣ ਲੋ,
ਪੈਸਾ ਗਰ ਕਹਿਤ ਆਈ,
ਬੜਾ ਭਾਰੀ ਭੈ ਦਾ ਸਮੁੰਦਰ ਹੈ ਅੱਗੇ ਜਿਹੜਾ ਪਾਰ ਲੰਘਣਾ ਹੈ,
ਇਸ ਬੰਦੇ ਸਿਰ ਜ਼ੁਲਮ ਹੋਤ ਹੈ,
ਉਸ ਵੇਲੇ ਨਿਆਂ ਹੁੰਦਾ ਸਤਸੰਗਤ ਜੀ, ਜ਼ੁਲਮ ਜਿੰਨੇ ਔਗਣ ਕੀਤੇ ਹੁੰਦੇ ਨੇ ਉਹਨਾਂ ਦਾ ਸਜ਼ਾ ਮਿਲਦੀ ਹੈ, ਇਹ ਬੰਦੇ ਕੱਲੇ ਦੇ ਉੱਤੇ ਮਾਰ ਪੈਂਦੀ ਹੈ, ਉਸ ਵੇਲੇ ਜੁਰਮ ਹੁੰਦਾ ਇਹਦੇ ਤੇ
ਜਮ ਨਹੀਂ ਹਟੇ ਗੁਸਾਈ
ਉਹ ਗੁਸਾਈ ਪਰਮੇਸ਼ਰ ਦਾ ਭੇਜਿਆ ਹੋਇਆ ਜਮ ਹੈ ਜਿਹਦੀ ਡਿਊਟੀ ਲਾਈ ਹੋਈ ਹੈ ਉਹ ਹਟਦਾ ਨਹੀਂ ਉਹ ਇਹਨੂੰ ਮਾਰ ਪਾਉਂਦਾ ਹੈ ਕਿ ਤੂੰ ਆਹ ਕਰਤੂਤਾਂ ਕਰਦਾ ਰਿਹਾ ਆਹ ਹਾਲਤ ਭਾਈ ਮਗਰੋਂ ਜੀਵ ਦੀ ਹੁੰਦੀ ਹੈ ਪਹਿਲਾਂ ਸੰਭਲ ਜਾਣਾ ਚਾਹੀਦਾ ਹੈ
ਦੋ ਤੁਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ
ਇਹ ਨੌਂ ਸ਼ਬਦ ਸਤ ਸੰਗਤ ਜੀ ਦੋ ਦੋ ਤੁਕਾਂ ਦੇ ਪਦ ਸਨ ਔਰ ਚਾਰ ਚਾਰ ਪਦਾਂ ਦੇ ਇੱਕ ਇੱਕ ਸ਼ਬਦ ਆਇਆ ਹੈ ਨਾਲ ਦੀ ਨਾਲ ਮਹਾਰਾਜ ਗਿਣਤੀ ਵੀ ਵਿੱਚ ਸਤਿਗੁਰ ਜੀ ਦੇ ਰਹੇ ਨੇ ਦੋ ਤੁਕੇ ਲਿਖਿਆ ਹੋਇਆ ਦੋ ਦੋ ਤੁਕਾਂ ਵਾਲੀਆਂ ਇਹ ਪੌੜੀਆਂ ਸਤਿਗੁਰ ਜੀ ਪਦੇ ਸਨ ਨੌ ਸ਼ਬਦ ਹੋ ਚੁੱਕੇ ਭਗਤ ਬਾਣੀ ਦੇ ਅੱਗੇ ਸਤਿਸੰਗ ਜੀ ਨਵੇਂ ਸ਼ਬਦ ਆਰੰਭ ਹੋ ਰਹੇ ਨੇ ਸੁਣੋ
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਇੱਕ ਅਦਵੈਤ ਨੂੰ ਪਰਮੇਸ਼ਰ ਓਅੰਕਾਰ ਸਾਹਿਬ ਦਾ ਪ੍ਰਕਾਸ਼ਤਾ ਹੈ ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ
ਆਸਾ ਸ਼੍ਰੀ ਕਬੀਰ ਜੀ ਕੇ ਚੌਪਦ
ਆਸਾ ਰਾਗ ਹੈ ਸ਼੍ਰੋਮਣੀ ਕਬੀਰ ਸਾਹਿਬ ਜੀ ਦੇ ਸਤਿਸੰਗੀ ਸ਼ਬਦ ਹਨ
ਚੌਪਦੇ ਇੱਕ ਤੁਕੇ
ਚੌਪ ਦੇ ਚੌਂ ਚੌਂ ਪੌੜੀਆਂ ਵਾਲੇ ਸ਼ਬਦ ਹੋਣਗੇ ਇੱਕ ਇੱਕ ਪਦਾ ਸਤਿਸੰਗ ਜੀ ਇੱਕ ਤੁਕਾ ਹੀ ਹੋਵੇਗਾ ਭਾਵ ਚਾਰ ਤੁਕਾਂ ਚਾਰ ਪੌੜੀਆਂ ਮੰਨੀਆਂ ਜਾਣਗੀਆਂ ਤਾਂ ਆਪ ਨੇ ਕਿਹਾ ਹੈ ਚੌਪ ਦੇ ਇੱਕ ਤੁਕੇ
ਸਨਕ ਸਨੰਦ ਅੰਤ ਨਹੀਂ ਪਾਇਆ
ਆਪ ਜੀ ਕਬੀਰ ਸਾਹਿਬ ਕਹਿੰਦੇ ਹੇ ਪ੍ਰੇਮੀਓ ਮਤਾਂ ਇਹ ਸਮਝਿਓ ਕਿ ਪਰਮੇਸ਼ਰ ਦਾ ਅਸੀਂ ਅੰਤ ਪਾਉਣਾ ਕਿਸੇ ਵਸਤੂ ਦਾ ਸਤਿਸੰਗ ਜੀ ਅੰਤ ਪਾਉਣਾ ਜਿਹੜਾ ਮੂਰਖਤਾ ਹੀ ਹੈ ਅੰਤ ਨਹੀਂ ਕਦੇ ਪਾਇਆ ਜਾਂਦਾ ਲੇਕਿਨ ਬੰਦਾ ਆਪਣੀ ਸਿਆਣਪ ਦੇ ਨਾਲ ਹਰ ਕਿਸੇ ਵਸਤੂ ਦਾ ਅੰਤ ਪਾਉਣਾ ਚਾਹੁੰਦਾ ਆਪਣੀ ਉਮਰ ਦੇ ਅੰਤ ਦਾ ਗਿਆਨ ਨਹੀਂ ਆਪਾਂ ਨੂੰ ਤਾਂ ਵੀ ਕਦੋਂ ਅੰਤ ਆਉਣਾ ਇੱਕ ਵਾਹਿਗੁਰੂ ਤੇ ਇੱਕ ਉਹਦੀ ਮਾਇਆ ਇਹ ਅਨਾਦੀ ਨੇ ਨਾ ਇਹਦਾ ਆਦਾ ਨਾ ਇਹਨਾਂ ਦਾ ਅੰਤ ਹੈ ਇਹਨਾਂ ਨੂੰ ਸ਼ਾਂਤ ਅਨਾਦੀ ਵੀ ਕਹਿੰਦੇ ਹਨ ਮਾਇਆ ਨੂੰ ਵਾਹਿਗੁਰੂ ਪਰਮਾਰਥ ਕਰਕੇ ਅਨਾਦੀ ਹੈ ਨਹੀਂ ਤਾਂ ਭਾਈ ਜਿਤਨੀ ਸ੍ਰਿਸ਼ਟੀ ਹੈ ਉਹਨਾਂ ਦਾ ਜਿੱਥੇ ਆਦ ਹੈ ਉਹਦਾ ਅੰਤ ਵੀ ਪਾਇਆ ਨਹੀਂ ਜਾਂਦਾ ਕੋਈ ਵਿਦਿਆ ਪੜ੍ਹਨ ਲੱਗ ਜਾਓ ਜਿਹੜੇ ਵਿਦਿਆ ਅਧਿਐਨ ਕਰਕੇ ਸਿਆਣੇ ਬੰਦੇ ਨੂੰ ਪੁੱਛੋ ਕਿਉਂ ਭਾਈ ਰਾਗੀ ਸਿੰਘਾਂ ਨੂੰ ਪੁੱਛੋ ਤੁਸੀਂ ਪੂਰਾ ਰਾਗ ਸਿੱਖ ਲਿਆ ਕਹਿਣਗੇ ਨਾ ਜੀ ਨਾ ਅਸੀਂ ਤਾਂ ਆਪਣੇ ਜੋਗਾ ਸਿੱਖ ਲਿਆ ਇਹ ਕੋਈ ਅੰਤ ਪਾਇਆ ਜਾਂਦਾ ਗੁਰਬਾਣੀ ਦੀ ਵਿਚਾਰ ਕਰ ਲਓ ਅੰਤ ਨਹੀਂ ਹੈ ਇਹ ਤਾਂ ਗੁਰਬਾਣੀ ਪਰਮਾਰਥ ਦਾ ਮਾਰਗ ਹੈ ਆ ਦੁਨੀਆਂ ਦੇ ਤੇ ਮਸ਼ੀਨਰੀ ਵਗੈਰਾ ਹੋਰ ਪਦਾਰਥਾਂ ਦੀ ਸਤਸੰਗ ਜੀ ਗਿਆਨ ਹੈ ਇਹਨਾਂ ਦਾ ਵੀ ਅੰਤ ਨਹੀਂ ਜਿੰਨਾ ਮਰਜ਼ੀ ਤੱਤਾਂ ਦੀ ਖੋਜ ਕਰੀ ਜਾਓ ਗਾਹਾਂ ਲੈ ਗਾਹਾਂ ਗਾਹਾਂ ਲੈ ਗਾਹਾਂ ਕੋਈ ਨਹੀਂ ਕਹਿ ਸਕਦਾ ਵੀ ਇਦੋਂ ਪਰੇ ਹੁਣ ਹੋਰ ਖੋਜ ਨਹੀਂ ਹੈ ਲੇਕਿਨ ਸਤਸੰਗਤ ਜੀ ਇਹ ਕਿਉਂ ਇਸ ਤਰ੍ਹਾਂ ਦੀ ਹਾਲਤ ਹੈ ਇਹ ਰਚਿਆ ਰਚਨਾ ਰਚੀ ਉਹਨੇ ਆ ਜਿਹੜਾ ਬੇਅੰਤ ਹੈ ਜਿਹਦਾ ਆਪ ਦਾ ਕੋਈ ਅੰਤ ਨਹੀਂ ਪਾ ਸਕਦਾ ਉਹਦੀ ਰਚਨਾ ਰਚੀ ਉਹਦੀ ਰਚਨਾ ਵੀ ਬੇਅੰਤ ਹੈ ਤੇ ਉਹ ਆਪ ਵੀ ਬੇਅੰਤ ਹੈ ਜਿੰਨ ਰਚਾਈ ਜਾਏ ਨਾ ਰਚਨਾ ਜਾਸੀ ਰਚਨਾ ਭਾਵ ਹੋ ਜਾਵੇਗਾ ਜਿਹਨੇ ਰਚਾਈ ਹੈ ਉਹ ਜਾਏਗਾ ਨਹੀਂ ਐਸਾ ਜੋ ਪਰਮੇਸ਼ਰ ਬੇਅੰਤ ਹੈ ਉਹਨੂੰ ਬੇਅੰਤ ਕਰਕੇ ਕਹਿੰਦੇ ਹਨ ਜਿਨ੍ਹਾਂ ਨੇ ਸਤਸੰਗ ਜੀ ਉਹਦੇ ਭਗਤੀ ਕੀਤੀ ਉਹਨਾਂ ਦੇ ਨਾਂ ਲੈਂਦੇ ਹੈ
ਸਨਕ ਸਨੰਦ ਅੰਤ ਨਹੀਂ ਪਾਇਆ
ਕਬੀਰ ਸਾਹਿਬ ਜੀ ਕਹਿੰਦੇ ਪ੍ਰੇਮੀਓ ਸਨਕ ਸਨੰਦਨ ਸਨਾਤਨ ਸੰਤ ਕੁਮਾਰ ਇਹ ਚਾਰ ਸਤਸੰਗ ਜੀ ਬ੍ਰਹਮਾ ਦੇ ਲੜਕੇ ਹਨ ਇਨ੍ਹਾਂ ਨੇ ਵਰ ਲਿਆ ਹੋਇਆ ਹੈ ਹੇ ਪਰਮੇਸ਼ਰ ਸਾਡੀ ਉਮਰ 5 ਸਾਲ ਤੋਂ ਨਾ ਵਧੇ ਇਹ ਨਹੀਂ ਵੀ ਸਮਾਂ ਨਾ ਲੰਘੇ ਬਈ ਜਿੱਡਾ ਕੁ ਬੱਚਾ 5 ਸਾਲ ਦਾ ਹੁੰਦਾ 5 ਸਾਲ ਦੀ ਉਮਰ ਦਾ ਸਰੀਰ ਉਹੋ ਜਿਹਾ ਹੀ ਬਣਿਆ ਰਹੇ ਅਸੀਂ ਜਵਾਨੀ ਚ ਨਾ ਆ ਜਾਈਏ ਜੇ ਜਵਾਨੀ ਚ ਆ ਗਿਆ ਸਾਡਾ ਸਰੀਰ ਮੁਸ਼ਕ ਜਾਣਾ ਵਿਸ਼ਿਆਂ ਦੇ ਨਾਲ ਸਾਡੇ ਕੋਲ ਭਗਤੀ ਨਹੀਂ ਹੋਣੀ 5 ਸਾਲ ਦੀ ਆਜੂ ਦੇ ਸਤਸੰਗ ਜੀ ਰਹਿੰਦੇ ਨੇ ਮੌਜ ਵਿਚ ਸੰਨਿਆਸੀ ਹਨ ਆਪਦੀ ਮੌਜ ਵਿਚ ਵਿਚਰਦੇ ਨੇ ਔਰ ਭਗਤੀ ਦਾ ਰਸ ਮਾਣਦੇ ਨੇ 13 ਸਤਸੰਗ ਜੀ ਮੌਜ ਨਾਲ ਬੈਠੇ ਨੇ ਪਾਰਵਤੀ ਤੇ ਸ਼ਿਵਜੀ ਕੋਲ ਦੀ ਲੰਘੇ ਜਾਂਦੇ ਪਾਰਵਤੀ ਖਿੱਚ ਗਈ ਕਹਿੰਦੀ ਹੇ ਮਹਾਦੇਵ ਤੂੰ ਏਡਾ ਵੱਡਾ ਦੇਵਤਾ ਤੇਰੀ ਇਹਨਾਂ ਨੇ ਪਰਵਾਹ ਨਹੀਂ ਕੀਤੀ ਤੇਰਾ ਸਤਿਕਾਰ ਨਹੀਂ ਕੀਤਾ ਮਹਾਦੇਵ ਸ਼ੰਕਰ ਕਹਿਣ ਲੱਗਾ ਪਾਰਵਤੀ ਇਹ ਸੰਨਿਆਸੀ ਹਨ ਇਹਨਾਂ ਦੀ ਅਵਸਥਾ ਹੀ ਐਸੀ ਹੈ ਭਜਨ ਕਰ ਰਹੇ ਨੇ ਇਹਨਾਂ ਦੇ ਮਨ ਵਿਚ ਮਾਣ ਨਹੀਂ ਕਿਸੇ ਦਾ ਕਰੀਏ ਜਾਂ ਨਾ ਕਰੀਏ ਇਹਨਾਂ ਦੇ ਮਨ ਵਿਚ ਕੋਈ ਮੈਲ ਨਹੀਂ ਹੈ ਕਹਿੰਦੀ ਨਹੀਂ ਮੈਨੂੰ ਲਾਜ ਆਉਂਦੀ ਹੈ ਤੂੰ ਮੇਰਾ ਪਤੀ ਹੈ ਤੇਰਾ ਜਿੱਥੇ ਨਿਰਾਦਰ ਹੋਊ ਮੈਨੂੰ ਦੁੱਖ ਆਉਂਦਾ ਹੈ ਮੈਂ ਤਾਂ ਸ਼ਰਾਪ ਦੇਵਾਂਗੀ ਕਹਿੰਦੇ ਰਹਿਣ ਦੇ ਕੀ ਸ਼ਰਾਪ ਦੇ ਕੇ ਕਰ ਲੇਂਗੀ ਇਹਨਾਂ ਦਾ ਵਿਗੜਨਾ ਕੁਛ ਨਹੀਂ ਕਹਿੰਦੀ ਵਿਗੜਨਾ ਕਿਉਂ ਨਹੀਂ ਕਹਿੰਦੀ ਜਾਓ ਤੁਸੀਂ ਊਠ ਬਣ ਜਾਓ ਬੇਅਕਲ ਕਹਿੰਦੀ, ਮੇਰੇ ਪਤੀ ਦਾ ਕੋਲੇ ਲੰਘੇ ਜਾਣ ਦਾ ਸਤਿਕਾਰ ਨਹੀਂ ਕੀਤਾ, ਸਾਥੋਂ ਨਹੀਂ ਉੱਠਾਂ ਦੀ ਜੁੰਨੀ ਚਾਰਾਂ ਨੇ ਪਾ ਲਈ। ਫੇਰ ਵਿਚਰਦੇ ਆਏ, ਦੇਖੇ ਵੀ ਹੁਣ ਸੁਖੀ ਹੋਣਗੇ, ਬੋਲਣ ਦੀ ਤਕਤੀ ਤਾਂ ਸੀਗੀ। ਪਾਰਵਤੀ ਕਹਿੰਦੀ ਹੁਣ ਸੁਖੀ ਹੋ? ਕਹਿੰਦੇ ਮਾਤਾ ਜੀ, ਕੋਟਾਂ ਕੋਟ ਵਾਰੀ ਤੇਰਾ ਧੰਨਵਾਦ ਹੈ, ਮਾਂ ਬਿਨਾਂ ਕੌਣ ਸਾਰ ਲਵੇ ਬੱਚਿਆਂ ਦੀ। ਜਦੋਂ ਮਾਨਸ ਦੇਹੀ ਸੀ, ਅਸੀਂ ਨਹਾਉਂਦੇ ਸੀ ਗੰਗਾ ਚ, ਸਾਰੀ ਕਿਰਿਆ ਕਰਦੇ ਸੀ, ਫੇਰ ਭਜਨ ਕਰਦੇ ਸੀ। ਹੁਣ ਦੇਖ ਦੇਹਾਂ ਇਹ ਹੋਰ ਹੀ ਨੇ, ਇੱਕ ਤਾਂ ਸਾਨੂੰ ਭੁੱਖ ਤੇ ਦੀ ਕੋਈ ਚਿੰਤਾ ਨਹੀਂ, ਲੰਮੀਆਂ ਲੰਮੀਆਂ ਗਰਦਨਾਂ ਮੌਜ ਨਾਲ ਬਿਰਛਾਂ ਦੇ ਪੱਤੇ ਸੂਤ ਕੇ ਖਾ ਲੈਂਦੇ ਹਾਂ। ਕਿਰਿਆ ਅੱਗੇ ਸਾਨੂੰ ਹੱਥ ਮਾਂਜਣੇ ਪੈਂਦੇ ਸੀ, ਲੇਡੇ ਦੂਰੋਂ ਹੀ ਕਰ ਦਿੰਦੇ ਹਾਂ, ਪਿਸ਼ਾਬ ਵੀ ਦੂਰ ਹੀ ਕਰ ਦਿੰਦੇ ਹਾਂ। ਬੜੇ ਸੋਹਣੇ ਤੂੰ ਸਰੀਰ ਦਿੱਤੇ ਮਾਂ, ਅਸੀਂ ਤਾਂ ਇੰਨਾ ਰਸ ਮਾਣਿਆ ਭਜਨ ਦਾ, ਸਾਨੂੰ ਦੇਹ ਦੀ ਪਰਵਾਹ ਹੀ ਨਹੀਂ ਰਹੀ ਬਈ ਇਹਨੂੰ ਭੁੱਖ ਪਿਆਸ। ਪਾਰਵਤੀ ਨੇ ਸੋਚਿਆ ਮੈਂ ਤਾਂ ਸਜ਼ਾ ਦਿੱਤੀ ਸੀ, ਇਹ ਕਹਿੰਦੇ ਸਾਨੂੰ ਮੌਜ ਹੀ ਬੜੀ ਹੈ, ਕਿ ਜਿੰਨੀ ਰਹਿਤ ਮਰਜ਼ਾਦਾ ਮਾਨਸ ਦੇਹੀ ਦੇ ਨਿਯਮ ਨੇ, ਪਸ਼ੂ ਦੇਹੀ ਨੂੰ ਤਾਂ ਨਹੀਂ ਆਪਾਂ ਅੰਮ੍ਰਿਤ ਚੁਕਾਉਂਦੇ ਜਾਂ ਉਹਨੂੰ ਕਹਿੰਦੇ ਬਾਣੀ ਪੜੋ। ਪਰ ਉਹਨਾਂ ਦਾ ਸਤਸੰਗ ਆਤਮਾ ਤਾਂ ਉਹੀ ਸੀ ਨਾ, ਭਜਨ ਕਰਦੇ ਰਹੇ ਫੇਰ ਵੀ ਉਹ। ਜਦੋਂ ਸਤਸੰਗ ਜੀ ਕਿਹਾ ਚੰਗਾ, ਕਹਿੰਦੀ ਉਹ ਜਿਹੀ ਹੋ ਜਾਵੋ, ਭਾਵ ਸਰਾਪ ਦਿੱਤਾ ਫੇਰ ਵੀ ਕੋਈ ਦੁੱਖ ਨਹੀਂ ਮੰਨਿਆ, ਜੇ ਦੂਸਰੇ ਉਲਟਕਾ ਤਾਂ ਫੇਰ ਵੀ ਇੱਕ ਰਸ ਬਿਰਤੀ ਰਹੀ ਸਤਸੰਗ ਜੀ। ਉਹ ਜਿਹੜੇ ਸੰਤ ਸੁਨੰਦਨ ਨੇ, ਕਬੀਰ ਸਾਹਿਬ ਜੀ ਕਹਿੰਦੇ ਪ੍ਰੇਮੀਓ, ਉਨ੍ਹਾਂ ਨੇ ਵੀ ਵਾਹਿਗੁਰੂ ਦਾ ਅੰਤ ਨਹੀਂ ਪਾਇਆ, ਇੰਨੀ ਭਗਤੀ ਕਰਦੇ ਹਨ।
ਵੇਦ ਪੜੇ ਪੜ ਬ੍ਰਹਮੇ ਜਨਮ ਗਵਾਇਆ,
ਉਹਨਾਂ ਦਾ ਪਿਤਾ ਹੈ ਬ੍ਰਹਮਾ, ਸ੍ਰਿਸ਼ਟੀ ਨੂੰ ਰਚਣ ਵਾਲਾ, ਉਹਨੇ ਵੀ ਵੇਦ ਹਰ ਵੇਲੇ ਪੜ੍ਹਦਾ ਹੈ, ਵਿਚਾਰਦਾ ਹੈ, ਪਰ ਉਸ ਨੇ ਆਪਣਾ ਜਨਮ ਬਤੀਤ ਕਰ ਲਿਆ, ਪਰਮੇਸ਼ਵਰ ਦਾ ਅੰਤ ਨਹੀਂ ਪਾ ਸਕਿਆ ਹੈ। ਇਉਂ ਨਹੀਂ ਸਮਝਣਾ ਕਿ ਉਹਨੇ ਆਪਣਾ ਜਨਮ ਗਵਾ ਲਿਆ, ਵਿਅਰਥ ਗਵਾ ਲਿਆ, ਇਉਂ ਨਹੀਂ ਕਹਿਣਾ। ਸਤਸੰਗਤ ਜੀ, ਉਹਦਾ ਸਾਰਾ ਜਨਮ ਚਲਿਆ ਗਿਆ ਵੇਦ ਪੜ੍ਹਦੇ ਦਾ, ਸਤਸੰਗ ਜੀ ਬਤੀਤ ਹੋਇਆ ਹੈ, ਲੇਕਿਨ ਵਾਹਿਗੁਰੂ ਦਾ ਅੰਤ ਨਹੀਂ ਪਾਇਆ। ਔਰ ਨਾਲ ਹੀ ਵੇਦ ਪੜ੍ਹੇ ਦਾ ਕਿਆ ਫਲ ਹੈ? ਵੇਦ ਪੜ੍ਹੇ ਦਾ ਫਲ ਇਹ ਹੈ ਕਿ ਅੰਦਰੋਂ ਹੰਕਾਰ ਚੱਕਿਆ ਜਾਂਦਾ। ਗੁਰਬਾਣੀ ਪੜ੍ਹੀ ਦਾ ਕੀ ਫਲ ਹੈ? ਅੰਦਰੋਂ ਹੰਕਾਰ ਹਉਮੈ ਚਲੀ ਜਾਂਦੀ ਹੈ। ਜੇ ਹਉਮੈ ਤੇ ਹੰਕਾਰ ਆ ਜਾਵੇ ਪੜ੍ਹ ਕੇ ਵਿਦਿਆ, ਫਿਰ ਤਾਂ ਸਤਸੰਗ ਜੀ ਆਪਾਂ ਨੂੰ ਸਮਝੋ ਉਹ ਫਿੱਟ ਨਾ ਬੈਠੀ। ਗੁਰਬਾਣੀ ਪੜ੍ਹੀ ਦੀ ਹੈ ਹਉਮੈ ਹੰਕਾਰ ਕੱਢਣ ਵਾਸਤੇ, ਜੇ ਆ ਬੜੇ ਹਉਮੈ ਹੰਕਾਰ ਫਿਰ ਤਾਂ ਪੁੱਠੀ ਪੈਗੀ, ਇਹਨੂੰ ਅਨਪੜ੍ਹ ਹੀ ਚੰਗੇ ਸੀ। ਸੋ ਸਤਸੰਗ ਜੀ, ਇਸ ਨੇ ਆਪਣਾ ਜਨਮ ਸਫਲਾ ਕਰ ਲਿਆ ਪਰ ਅੰਤ ਨਹੀਂ ਪਾ ਸਕਿਆ। ਬ੍ਰਹਮਾ
ਹਰ ਕਾ ਬਲੋਭ ਨਾ ਬਲੋਭ ਮੇਰੇ ਭਾਈ,
ਕਬੀਰ ਸਾਹਿਬ ਜੀ ਕਹਿੰਦੇ ਪ੍ਰੇਮੀਓ, ਤੁਸੀਂ ਵੀ ਅੰਤ ਪਾਉਣ ਦੀ ਇੱਛਾ ਨਾ ਧਾਰਿਓ ਕਿ ਵਾਹਿਗੁਰੂ ਦਾ ਅੰਤ ਪਾਵਾਂਗੇ ਅਸੀਂ। ਹਰ ਕਾ ਬਲੋਭ ਨਾ ਬਲੋਭੋ ਮੇਰੇ ਭਾਈ, ਜਿਵੇਂ ਮਾਈਆਂ ਦੁੱਧ ਰਿੜਕਦੀਆਂ ਨੇ ਕਾਹਦੇ ਵਾਸਤੇ ਕਿ ਮੱਖਣ ਪ੍ਰਾਪਤ ਹੋਊ। ਹਰੀ ਆ ਜਿਹੜਾ ਉਹਦਾ ਉਪਦੇਸ਼ ਆ ਗੁਰੂਆਂ ਦੂਰਾਂ ਦੁਆਰਾ ਜਿਹੜਾ ਮਿਲਦਾ ਹੈ, ਉਹ ਭਾਈ ਦੁੱਧ ਹੈ ਉੱਜਲ। ਉਪਦੇਸ਼ ਵਰਗੀ ਉੱਜਲ ਵਸਤੂ ਕਿਹੜੀ ਹੈ? ਬਹੁਤ ਸਾਰੇ ਉੱਜਲ ਹੈ। ਗੁਰਬਾਣੀ ਬੇਅੰਤ ਉੱਜਲ ਹੈ, ਹਿਰਦਿਆਂ ਨੂੰ ਉੱਜਲ ਕਰ ਦਿੰਦੀ ਹੈ। ਇਸੇ ਤਰ੍ਹਾਂ ਜਿਹੜਾ ਹਰੀ ਦਾ ਵਿਚਾਰ ਕਰਨਾ ਨਾਮ ਦਾ, ਇਸ ਨੂੰ ਇਹੀ ਰਿੜਕੋ,
ਸਹਿਜ ਬਲੋਵੋ ਜੈਸੇ ਤਤ ਨਾ ਜਾਈ।
ਪਰ ਧੌਂਕੜੇ ਹੋ ਕੇ ਵਾਹਿਗੁਰੂ ਵਾਹਿਗੁਰੂ ਨਾ ਕਰੋ, ਠੰਡੇ ਸਵਾਸਾਂ ਨਾਲ ਅੰਮ੍ਰਿਤ ਵੇਲੇ ਤਾਰਿਆਂ ਦੀ ਛਾਵੇਂ ਇਕਾਂਤ ਵਿਚ ਬੈਠ ਕੇ ਵਾਹਿਗੁਰੂ 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 ਸਹਿਜੇ ਸਹਿਜੇ ਕਰੋ। ਇਹ ਨਾ ਵੀ ਤੁਹਾਡਾ ਉਹੀ ਸਤਸੰਗ ਜੀ ਭੂਤਨਿਆਂ ਵਾਂਗੂ ਪੁਰਾ ਪਰਾ ਹੋ ਜਾਵੇ, ਉੱਥੇ ਖੱਟਣ ਨੂੰ ਕੁਛ ਨਹੀਂ ਹੈ। ਜਿਹੜੀ ਮਾਈ ਫਟਾਫਟ ਦੁੱਧ ਡਿੱਗਦੀ ਹੈ, ਕੀ ਖੱਟਲੂ ਉਹ, ਕੁਝ ਨਹੀਂ ਆਉਂਦਾ। ਜਿਹੜੀ ਵਾਸੀਆਂ ਲਈ ਜਾਂਦੀ ਹੈ ਹੌਲੀ ਹੌਲੀ ਰਿੜਕਦੀ, ਉਹਦਾ ਵੀ ਦੁਪਹਿਰ ਥਾਈ ਮੱਖਣ ਆਉਂਦਾ ਹੀ ਨਹੀਂ ਦੇਖੀ ਜਾਵੇ। ਮਾਈਆਂ ਸਿਆਣੀਆਂ, ਉਹਨਾਂ ਨੂੰ ਪਤਾ ਹੁੰਦਾ ਹੈ ਕਿ ਜੇ ਦੁੱਧ ਠੰਡਾ ਤਾਂ ਥੋੜਾ ਗਰਮ ਪਾਣੀ ਪਾ ਲੈਣਾ, ਜੇ ਗਰਮ ਹੈ ਤਾਂ ਥੋੜਾ ਠੰਡਾ ਪਾਣੀ ਪਾ ਲੈਣਾ, ਉਸ ਰਫਤਾਰ ਤੇ ਰਿੜਕਣਾ ਜਿਵੇਂ ਮੱਖਣ ਆ ਜਾਵੇ। ਜਿਹੜੀਆਂ ਅਣਜਾਣ ਨੇ ਉਹ ਸਤਸੰਗਤ ਜੀ ਜਾਂ ਫਿਰ ਉਈ ਤਰਬਰਾ ਤੁਰਿਆ ਫਿਰੂਗਾ ਜਾਂ ਫਿਰ ਆਉਂਦਾ ਹੀ ਨਹੀਂ ਹੈ। ਤਾਂ ਉਹ ਦ੍ਰਿਸ਼ਟਾਂਤ ਦੇ ਕੇ ਕਹਿੰਦੇ ਹਨ, ਪੜੋ ਪੰਕਤੀ,
ਸਹਿਜ ਬਲੋਵੋ ਜੈਸੇ ਤਤ ਨਾ
ਜਾਈ। ਇਹ ਪ੍ਰੇਮੀਓ, ਸਹਿਜੇ ਸਹਿਜੇ ਸ਼ਾਂਤੀ ਪੂਰਵਕ, ਜਮਾਂ ਦਰਿੱਦਰ ਵੀ ਨਹੀਂ ਧਾਰਨਾ ਵੀ ਬੁੜੇ ਹੋਏ ਜਪ ਲਾਂਗੇ, ਹੁਣ ਕੋਈ ਜ਼ਰੂਰੀ ਤਾਂ ਨਹੀਂ, ਐਂ ਬਾਹਲਾ ਹੌਲੇ ਵੀ ਨਹੀਂ ਹੋਣਾ ਹੈ, ਔਰ ਤੇਜ਼ੀ ਵੀ ਨਹੀਂ ਕਰਨੀ ਵੀ ਹੁਣੇ ਹੀ ਸਾਨੂੰ ਸਭ ਕੁਝ ਮਿਲ ਜਾਵੇ। ਸਹਿਜ ਬਲੋਵੋ, ਸਹਿਜੇ ਜੇ ਸ਼ਾਂਤੀ ਪੂਰਵਕ ਸੰਗਤ ਦੇ ਆਸਰੇ ਪਰਮੇਸ਼ਰ ਦੇ ਨਾਮ ਨੂੰ ਵਿਚਾਰੋ
ਜੈਸੇ ਤਤ ਨਾ ਜਾਈ,
ਜਿਵੇਂ ਤੱਤ ਆ ਜਿਹੜਾ ਤੁਹਾਡਾ ਸਰੀਰ ਇੱਕ ਤੇ ਡਿੱਗ ਨਾ ਪਵੇ, ਇਸ ਨੂੰ ਵੀ ਤਾਕਤ ਦੇਣੀ ਹੈ ਕਿਉਂ ਸਮਨ ਭਜਨ ਵਿੱਚ ਖੁਸ਼ਕੀ ਬਹੁਤ ਕਰਦਾ ਆਦਮੀ, ਕਈ ਵਾਰ ਪਾਗਲ ਹੋ ਜਾਂਦਾ ਜਿਹੜੇ ਹੱਥ ਕਰਦੇ ਹਨ, ਉਹ ਹੱਥ ਧੋ ਬਹਿੰਦੇ ਨੇ ਸਤਸੰਗ ਜੀ ਸਰੀਰ ਵੱਲੋਂ। ਸੋ ਸਹਿਜੇ ਸਹਿਜੇ ਜਿਵੇਂ ਕੋਈ ਕਿਸੇ ਪਾਸੋਂ ਕੋਈ ਵਿਗਾੜ ਨਾ ਪਵੇ, ਦੇਹ ਵੀ ਰੋਗੀ ਨਾ ਹੋਵੇ,
ਰਹਾਓ ਤਨ ਕਰ ਮਟਕੀ ਮਨ ਮਾਹੇ ਬਲੋਈ।
ਕਹਿੰਦੇ ਜੀ ਕਿਵੇਂ? ਕਹਿੰਦੇ ਤਨ ਕਰ ਮਟਕੀ, ਐਸੇ ਨੂੰ ਚਾਟੀ ਬਣਾ ਲਓ ਮਟਕੀ ਜਿਹੜਾ ਸਰੀਰ ਹੈ, ਮਨ ਹੈ ਜਿਹੜਾ ਮਧਾਣੀ ਹੈ। ਗੁਰੂ ਨਾਨਕ ਦੇਵ ਜੀ ਨੇ ਵੀ ਇਸ ਪ੍ਰਕਰਨ ਤੇ ਸ਼ਬਦ ਸੂਹੀ ਰਾਗ ਜਾ ਰਿਹਾ ਹੈ, ਇਹ ਮਨ ਹੱਥ ਇੱਟੀ ਹੱਥ ਕਰੋ ਫਿਰ ਨੇਤਰੋ ਨੀਂਦ ਨਾ ਆਵੇ। ਜਿਹੜੀ ਨੀਂਦ ਨਹੀਂ ਆਉਣ ਦੇਣੀ ਭਜਨ ਕਰਦੇ, ਨੇਤਰਾ ਪਾਉਂਦੇ ਹੁੰਦੇ ਆ ਆਪਾਂ ਨੂੰ ਪਤਾ ਹੀ ਹੈ ਰਸਾ ਜਿਹਾ। ਮਨ ਦੇ ਸੱਚ ਨੇ ਸੰਕਲਪ ਕਲਪ ਦੋ ਜਿਹੜੇ ਹੱਥ ਚ ਕੰਟਰੋਲ ਕਰਨਾ, ਇਨ੍ਹਾਂ ਤੇ ਗੁੱਲੀਆਂ ਹਨ। ਦੂਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੈ। ਗੁਰੂ ਨਾਨਕ ਦੇਵ ਜੀ ਨੇ ਦੱਸਿਆ ਦੂਧ ਕਰਮ ਨਿਸਕਾਮ ਕਰਮ ਕਰਨੇ ਨੇ, ਜਿਹੜੇ ਨਿਸਕਾਮ ਕਰਮ ਕਰਕੇ ਸੇਵਾ ਕਰਕੇ ਫਿਰ ਉਪਦੇਸ਼ ਲੈਣਾ। ਸੁਰਤ ਸਮਾਇਣ ਜਿਹੜੀ ਸੁਰਤੀ ਟਿਕਾਉਣੀ ਹੈ, ਜਾਗ ਲਾਉਣਾ ਹੈ। ਹੋਏ ਨਿਰਾਸ ਜਮਾਵੈ, ਆਸਾ ਤੋਂ ਰਹਿਤ ਹੋ ਕਰਕੇ ਉਹਨੂੰ ਟਿਕਾ ਦੇਣਾ। ਜੇ ਘੜੀ ਘੜੀ ਹਿਲਾਈ ਜਾਈਏ ਫਿਰ ਵੀ ਨਹੀਂ ਜੰਮਦਾ। ਇਸ ਤਰ੍ਹਾਂ ਇਸ ਨੂੰ ਜਮਾ ਕੇ ਸਹਿਜੇ ਸਹਿਜੇ ਫਿਰ ਆਪਣੀ ਤਨ ਘਰ ਮਟਕੀ ਮਨ ਮਾਹੇ ਬਲੋਈ, ਸਤ ਸਤ ਦੀ ਵਿਚਾਰ ਜਿਹੜੀ ਕਰਨੀ ਹੈ ਰਿੜਕੋ।
ਇਸ ਮਟਕੀ ਬਹਿ ਸ਼ਬਦ ਸੰਜੋਈ,
ਇਸ ਮਟਕੀ ਦੇ ਵਿੱਚ ਗੁਰੂ ਕਾ ਜਿਹੜਾ ਸ਼ਬਦ ਹੈ, ਦੁੱਧ ਹੈ ਬੜਾ ਉੱਜਲ, ਉਹਨੂੰ ਸੰਜੋਰੋ ਵਿੱਚ।
ਹਰਕਾ ਬਿਲੋਵਨਾ ਮਨ ਕਾ ਵਿਚਾਰਾ,
ਬਿਲੋਵਨਾ ਰਿੜਕਣਾ ਕੀ ਹੈ? ਜਿਹੜੇ ਭਾਈ ਮਨ ਦੇ ਅੰਦਰ ਵਿਚਾਰ ਕਰਨੀ ਹੈ ਸੰਗਤ ਜਾ ਕਰਕੇ। ਔਰ ਜਿਵੇਂ ਸਤਸੰਗ ਜੀ ਚਾਟੀ ਨੂੰ ਆਪਾਂ ਨਾ ਨਾ ਕਢਾਉਂਦੀਏ ਤੇ ਰੱਖੀਏ ਤਾਂ ਹਿਲਦੀ ਰਹਿੰਦੀ ਹੈ, ਤੇ ਨੇਚਾ ਵੀ ਰੱਖਣਾ ਡੋਲਣਾ ਨਹੀਂ ਕਿ ਗੁਰੂ ਖਾਮੀ ਦੇਊਗਾ ਕੁਝ ਖਾਮੀ ਨਹੀਂ, ਪਤਾ ਨੀ ਕੀ ਬਣੂਗਾ। ਗੁਰੂ ਸਾਹਿਬ ਤੇ ਪੂਰਨ ਨੇਚਾ ਭਰੋਸਾ ਰੱਖਣਾ, ਹਿੱਲਣ ਨੀ ਦੇਣਾ ਸਤਸੰਗ ਜੀ ਮਨ ਨੂੰ, ਇਸ ਢੰਗ ਦੇ ਨਾਲ ਜਪਣਾ ਹੈ।
ਹਰ ਕਾ ਬਿਲੋਵਨਾ ਮਨ ਕਾ ਵਿਚਾਰਾ,
ਮਨ ਦੇ ਸਤੋ ਸਤ ਦੀ ਵਿਚਾਰ ਕਰਨਾ, ਇਹੀ ਰਿੜਕਣਾ ਹੈ।
ਗੁਰ ਪ੍ਰਸਾਦ ਪਾਵੇ ਅੰਮ੍ਰਿਤ ਧਾਰਾ,
ਕਿਉਂ ਕਬੀਰ ਸਾਹਿਬ ਜੀ ਕਹਿੰਦੇ ਭਾਈ ਗੁਰੂ ਸਾਹਿਬ ਦੀ ਕਿਰਪਾ ਨਾਲ ਅੰਮ੍ਰਿਤ ਵਰਗੀ ਧਾਰ ਉਹ ਮੱਖਣੀ ਵਾਲੀ ਬ੍ਰਹਮਾਨੰਦ ਦੀ ਸਤਸੰਗ ਜੀ ਪ੍ਰਾਪਤ ਕਰਦਾ ਹੈ ਜਗਿਆਸੂ।
ਕਹੋ ਕਬੀਰ ਨਦਰ ਕਰੇ ਜੈ ਮੀਰਾ,
ਜਿਵੇਂ ਸਤਸੰਗ ਜੀ ਮੱਖਣੀ ਪ੍ਰਾਪਤ ਹੋਏ ਤੇ ਖੁਸ਼ਕੀ ਚੱਕੀ ਜਾਂਦੀ ਹੈ ਸਰੀਰ ਦੀ, ਘਿਓ ਪ੍ਰਾਪਤ ਕਰਕੇ। ਇਧਰ ਸਿਮਰ ਭਜਨ ਵਾਲੇ ਨੂੰ ਜਦੋਂ ਬ੍ਰਹਮ ਗਿਆਨ ਬ੍ਰਹਮਾਨੰਦ ਪ੍ਰਾਪਤ ਹੁੰਦਾ, ਜਨਮਾਂ ਜਨਮਾਂ ਦੀਆਂ ਖੁਸ਼ਕੀਆਂ ਚੱਕੀਆਂ ਜਾਂਦੀਆਂ ਨੇ। ਨਾਸਤਕਪੁਣਾ ਦੀ ਖੁਸ਼ਕੀ ਹੈ ਜਿਹੜੀ, ਹਰ ਵੇਲੇ ਕਹਿੰਦੇ ਵੀ ਫਲਾਣੇ ਨਾਲ ਗੱਲ ਕੀਤੀ ਖੁਸ਼ਕ ਜਿਹਾ ਬੋਲਿਆ, ਦੱਸੋ ਕੀ ਉਹ ਘਿਓ ਨਹੀਂ ਖਾਂਦਾ ਪਰ ਉਹਦੇ ਬਾਣੀ ਰੁੱਖੀ ਹੈ, ਖੁਸ਼ਕ ਜਿਹੀ ਹੈ। ਇਹ ਖੁਸ਼ਕੀਆਂ ਚੱਕੀਆਂ ਜਾਂਦੀਆਂ, ਫਿਰ ਸਤਸੰਗ ਜੀ ਉਹੇ ਜੇ ਪ੍ਰੇਮੀ ਦੇ ਨਾਲ ਤੁਸੀਂ ਬਚਨ ਕਰੋ, ਬਹੁਤ ਮਿਠਾਸ ਵਾਲੇ ਬਹੁਤ ਹੀ ਪਿਆਰੇ ਲੱਗਣਗੇ ਤੁਹਾਨੂੰ। ਪੜੋ ਇਹੀ ਪੰਕਤੀ,
ਕਹੋ ਕਬੀਰ ਨਦਰ ਕਰੇ ਜੇ ਮੀਰਾ,
ਜੇ ਕਬੀਰ ਸਾਹਿਬ ਜੀ ਕਹਿੰਦੇ ਮੀਰਾ ਪਾਤਸ਼ਾਹ ਦਾ ਪਾਤਸ਼ਾਹ ਵਾਹਿਗੁਰੂ ਕਿਰਪਾ ਦੇਸ਼ੀ ਕਰ ਦੇਵੇ,
ਰਾਮ ਨਾਮ ਲੱਗ ਉਤਰੇ ਤੀਰਾ,
ਕਿਉਂ ਭਾਈ ਪਰਮੇਸ਼ਰ ਦੇ ਨਾਮ ਵਿਚ ਲੱਗ ਕੇ ਨਾ ਸਿਮਰਨ ਭਜਨ ਕਰਕੇ ਆ ਸੰਸਾਰ ਸਮੁੰਦਰ ਤੋਂ ਕਿਨਾਰੇ ਲੱਗ ਜਾਈਦਾ, ਮੁਕਤੀ ਦੇ ਕਿਨਾਰੇ ਤੇ ਜਾ ਪਹੁੰਚੀਦਾ।
ਆਸਾ ਬਾਤੀ ਸੁਕੀ ਤੇਲ ਨਿਕੂਟਾ,
ਸਤ ਸੰਗਤ ਜੀ ਆਪ ਜੀ ਦੱਸਦੇ ਹਨ ਸ਼ਾਮ ਦੇ ਟਾਈਮ ਕਬੀਰ ਸਾਹਿਬ ਜੀ ਨਾਲੇ ਤਾਂ ਜੋਤ ਜਗਾ ਲੈਂਦੇ ਚਰਨ ਕਰਦੇ, ਉਦੋਂ ਬਿਜਲੀਆਂ ਤਾਂ ਹੈ ਨਹੀਂ ਸੀ, ਨਾਲੇ ਸਤਸੰਗ ਜੀ ਕੀਰਤਨ ਕਰਨ ਲੱਗ ਜਾਂਦੇ, ਕਦੇ ਰਬਾਬ ਚੱਕ ਲੈਂਦੇ ਕਦੇ ਢੋਲੀ ਵਜਾ ਲੈਂਦੇ। ਇੱਕ ਦਿਨ ਕੁਝ ਵੀ ਨਾ ਕੀਤਾ, ਨਾਮ ਦੇ ਰਸ ਵਿੱਚ ਬੈਠੇ ਰਹੇ, ਸਤਸੰਗੀ ਸਰੋਤੇ ਸੋਚਦੇ ਰਹੇ ਵੀ ਅੱਜ ਆਵਾਜ਼ ਨੀ ਕੋਈ ਆਈ, ਜਿਵੇਂ ਆਪਾਂ ਨਗਾਰਾ ਵਜਾ ਲੈਂਦੇ ਹਾਂ, ਸਤਸੰਗਤ ਜੀ ਐ ਕੋਈ ਕਬੀਰ ਸਾਹਿਬ ਦੇ ਕੋਈ ਪ੍ਰਕਾਸ਼ ਵੀ ਨਹੀਂ ਦਿੰਦਾ ਹੈ। ਜਿਹੜੇ ਨਿਤਨੇਮ ਆਉਣ ਵਾਲੇ ਸੀ ਸਤਸੰਗ, ਉਹਨੇ ਆਉਣਾ ਤਾਂ ਸੀ ਵੀ ਕਬੀਰ ਸਾਹਿਬ ਦੀ ਸੰਗਤ ਵਿਚ, ਆਏ ਆ ਕੇ ਪੁੱਛਦੇ ਆ ਕਬੀਰ ਸਾਹਿਬ ਅੱਜ ਸੁਨਸਰਾਣੀ ਹੈ, ਘਰ ਵਿਚ ਕੀ ਕਾਰਨ ਕੀ ਹੋ ਗਿਆ? ਕਬੀਰ ਸਾਹਿਬ ਜੀ ਦੱਸਦੇ ਹਨ
ਬਾਤੀ ਸੁਕੀ ਤੇਲ ਨਿਕੂਟਾ,
ਕਹਿੰਦੇ ਭਾਈ ਤੇਲ ਮੁੱਕ ਗਿਆ ਸੀ, ਬੱਤੀ ਵੀ ਪਾਉਣ ਵਾਲੀ ਸੀ ਦੀਵੇ ਵਿਚ,
ਮੰਦਲ ਨਾ ਬਾਜੈ ਨਟ ਪੈ ਸੂਤਾ,
ਅਸਾਂ ਦੀਵਾ ਦਾ ਤਾਂ ਨੀ ਜਗਾਇਆ, ਮੰਦਰ ਜਿਹੜਾ ਢੋਲ ਅਸੀਂ ਜਿਵੇਂ ਆਪਣਾ ਨਗਾਰਾ ਰੱਖਿਆ ਹੋਇਆ। ਕਹਿੰਦੇ ਇਹ ਵੀ ਨਹੀਂ ਹੈ ਕਿ ਜਿਹੜਾ ਸਾਡਾ ਵਜਾਉਣ ਵਾਲਾ ਸੇਵਕ ਸੀ ਨਾ, ਉਹ ਸਾਜਰੇ ਰੋਟੀ ਖਾ ਕੇ ਪੈਣ ਦੀ ਗੱਲ ਕੀਤੀ, ਉਹਨਾਂ ਉਹ ਸੌ ਗਿਆ ਹੈ।
ਬੁਝ ਗਏ ਅਗਨ ਨਾ ਨਿਕਸਿਓ ਧੂਆਂ,
ਕਹਿੰਦੇ ਫਿਰ ਚੁੱਲ੍ਹੇ ਵੀ ਨਹੀਂ ਅੱਗ ਉੱਗ ਦੀ ਨੀ, ਕਹਿੰਦੇ ਬੁਝ ਗਈ ਅਗਨ ਅੱਗ ਵੀ ਬੁਝ ਗਈ, ਅੱਗੇ ਸਤਸੰਗ ਸਿੱਖਾਂ ਦਾ ਹੁੰਦੀਆਂ ਹੀ ਨਹੀਂ ਸੀ, ਅੱਗ ਦੱਬਣੀ ਪੈਂਦੀ ਸੀ। ਕਹਿੰਦੇ ਅੱਗ ਵੀ ਬੁਝ ਗਈ ਹੈ, ਧੂੰਆਂ ਨਹੀਂ ਨਿਕਲ ਰਿਹਾ,
ਰੱਬ ਰਹਾ ਇੱਕ ਅਵਰ ਨਹੀਂ ਦੁਆ।
ਹੁਣ ਤੁਸੀਂ ਦੇਖਦੇ ਹੋ ਸਰੋਤੇ ਹੋ, ਇੱਕੋ ਹੀ ਰੱਬ ਰਿਹਾ, ਹਨੇਰਾ ਹੀ ਹਨੇਰਾ, ਹਨੇਰੇ ਤੋਂ ਬਿਨਾਂ ਹੋਰ ਦੂਜਾ ਹੈ ਹੀ ਕੋਈ ਨਹੀਂ ਇੱਥੇ। ਹੁਣ ਦੱਸੋ ਕੀ ਕਰੀਏ? ਕਹਿੰਦੇ ਨਾ ਮਹਾਰਾਜ, ਕਿਰਪਾ ਦ੍ਰਿਸ਼ਟੀ ਕਰੋ। ਕਹਿੰਦੇ ਚੰਗਾ, ਇਹ ਪ੍ਰਕਾਸ਼ ਕਦੋਂ ਕਦੋਂ ਤੱਕ ਦੇਖਦੇ ਰਹੋਗੇ? ਲਓ ਤੁਹਾਨੂੰ ਅਸਲੀ ਪ੍ਰਕਾਸ਼ ਦਿਖਾਈਏ ਔਰ ਗਿਆਨਵਾਨ ਦੀ ਅਵਸਥਾ ਦੱਸੀਏ ਕਿ ਕੀਰਤਨ ਭਗਤੀ ਕਥਾ ਕਰਕੇ ਕਿਹੜੀ ਅਵਸਥਾ ਚ ਪਹੁੰਚ ਜਾਈਦਾ, ਔਰ ਫੇਰ ਉੱਥੇ ਲੋੜ ਹੈ ਕੀਰਤਨ ਭਗਤੀ ਦੀ ਜਾਂ ਨਹੀਂ ਹੈ। ਫੇਰ ਪੜੋ ਉੱਤੋਂ ਪੰਗਤੀ
ਬਾਤੀ ਸੁ ਕੀਤੇ ਲਨਖੂਟਾ।
ਜਦੋਂ ਗਿਆਨਵਾਨ ਗਿਆਨ ਅਵਸਥਾ ਚ ਪਹੁੰਚਦਾ ਹੈ, ਤੀਲ ਤੇਲ ਲਖੂਟਾ, ਉਹਦਾ ਲੋਭ ਮੁੱਕ ਜਾਂਦਾ ਹੈ। ਲੋਭ ਨੀ ਅੰਦਰ ਰਹਿੰਦਾ, ਮੋਹ ਨੀ ਰਹਿੰਦਾ ਹੈ। ਜਦੋਂ ਸਤਸੰਗਤ ਜੀ ਤੇਲ ਹੀ ਮੁੱਕ ਜੇ ਤਾਂ ਬੱਤੀ ਨੇ ਤਾਂ ਸੜਨਾ ਹੀ ਹੈ। ਜੇ ਆਪਾਂ ਨੂੰ ਮਨ ਚ ਲੋਭ ਹੈ ਨਾ, ਫਿਰ ਆਸਾ ਪੈਦਾ ਹੋਵੇਗੀ। ਜੇ ਲੋਭ ਨਹੀਂ ਤਾਂ ਆਸਾ ਨਹੀਂ ਪੈਦਾ ਹੁੰਦੀ। ਜੇ ਘਰ ਵਿਚ ਲੋਭ ਹੈ ਵੀ ਆਹ ਚੀਜ਼ ਹੋ ਜੇ, ਆਹ ਚੀਜ਼ ਹੋਵੇ, ਫਿਰ ਆਸਾ ਪੈਦਾ ਹੋਊ, ਚੱਲ ਕੇ ਲਿਆਈਏ ਬਾਹਰੋਂ। ਗਿਆਨਵਾਨ ਦੇ ਸਤਸੰਗ ਜੀ ਹਿਰਦੇ ਦੇ ਅੰਦਰ ਲੋਭ ਦਾ ਤੇਲ ਖਤਮ ਹੋ ਜਾਂਦਾ, ਔਰ ਨਾਲ ਹੀ ਸਤਸੰਗਤ ਜੀ ਆਸਾ ਰੂਪੀ ਜਿਹੜੀ ਬੱਤੀ ਆ ਉਹ ਵੀ ਸੁੱਕ ਜਾਂਦੀ ਹੈ।
ਮੰਦਲ ਨਾ ਬਾਜੇ ਨਟ ਪੈ ਸੂਤਾ।
ਮੰਦਲ ਰਹਿ ਗਿਆ ਸਰੀਰ, ਆਪਣਾ ਸਰੀਰ ਖੜਕਦਾ ਫਿਰਦਾ ਥਾਂ ਥਾਂ, ਲੋਭ ਕਰਕੇ ਔਰ ਆਸਾ ਕਰਕੇ ਥਾਂ ਥਾਂ ਤੇ ਸਰੀਰ ਸਤਸੰਗਤ ਜੀ ਪ੍ਰਵਿਰਤੀ ਚ ਫਸਿਆ ਹੋਇਆ। ਕੋਈ ਕੋਈ ਕੰਮ ਕਰਦਾ, ਕੋਈ ਕਿਸੇ ਕੰਮ ਕਰਦਾ। ਬ੍ਰਹਮ ਗਿਆਨੀ ਜਿਹੜਾ ਸਤਸੰਗ ਤੱਤ ਪਦ ਨੂੰ ਪਹੁੰਚ ਚੁੱਕਿਆ, ਉਹਦਾ ਮੰਦਲ ਨਾ ਬਾਜੇ, ਉਹਦਾ ਸਰੀਰ ਨੱਠ ਭੱਜ ਕੇ ਤ੍ਰਿਸ਼ਨਾ ਲੋਭ ਦੇ ਲਹਿਰ ਦੇ ਉਹਨਾਂ ਨੱਠਾ ਭੱਜਾ ਨਹੀਂ ਫਿਰਦਾ, ਉਹ ਸੁਤੇ ਸਿੱਧੀ ਹੁੰਦਾ ਹੈ। ਨੱਠ ਪੈ ਸੂਤਾ, ਮਨ ਨੱਠਣਾ ਉਹ ਘੱਟ ਨਹੀਂ, ਨਚਾਰ ਹੀ ਹੈ ਇਹ। ਇਹ ਸਤਸੰਗਤ ਜੀ ਸੰਗਤ ਦੇ ਰਸਤੇ ਪੈ ਕੇ ਨਾ ਸ਼ਾਂਤੀ ਵਿਚ ਸਤਸੰਗ ਜੀ ਸੌ ਜਾਂਦਾ ਹੈ। ਇਹ ਸਮਾਧੀ ਦੀ ਨੀਂਦ ਵਿਚ ਟਿਕ ਜਾਂਦਾ ਬ੍ਰਹਮ ਗਿਆਨੀ ਦਾ ਜਿਹੜਾ ਮਨ ਹੈ।
ਬੁਝ ਗਈ ਅਗਨ ਨਾ ਨਿਕਸਿਓ ਧੂਆਂ।
ਬੁਝ ਗਈ ਅਗਨ, ਅੰਦਰ ਤ੍ਰਿਸ਼ਨਾ ਦੀ ਅਗਨੀ ਬੁਝ ਜਾਂਦੀ ਹੈ। ਜਦੋਂ ਤ੍ਰਿਸ਼ਨਾ ਦੀ ਅਗਨੀ ਬੁਝ ਗਈ, ਜੇ ਅਗਨੀ ਬੁਝੇ ਵੇ ਧੂੰਆਂ ਕਿੱਥੋਂ ਨਿਕਲਣਾ? ਸੰਕਲਪ ਵਿਕਲਪ ਨਹੀਂ ਸਤਸੰਗ ਜੀ ਧੂੰਏ ਵਾਂਗੂ ਧੁਖਦੇ। ਅਗਨੀ ਚੋਂ ਜਿਵੇਂ ਧੂੰਆਂ ਨਿਕਲਦਾ ਹੈ, ਇਹ ਤ੍ਰਿਸ਼ਨਾ ਦੀ ਅਗਨੀ ਹੋਵੇ, ਹਰ ਵੇਲੇ ਫੁਰਨੇ ਫੁਰਦੇ ਰਹਿੰਦੇ, ਆਹ ਕਰਾਂ ਆਹ ਕਰਾਂ, ਤ੍ਰਿਸ਼ਨਾ ਦੀ ਅਗਨੀ ਜੋ ਬੁਝਾਉਣੀ ਹੋਈ, ਉਹ ਧੂੰਆਂ ਸੰਕਲਪ ਵਿਕਲਪ ਕਹਿੰਦਾ ਧੂੰਆਂ ਬ੍ਰਹਮ ਗਿਆਨੀ ਦੇ ਅੰਦਰ ਨਹੀਂ ਨਿਕਲਦਾ।
ਰੱਬ ਰਹਾ ਇੱਕ ਅਵਰ ਨਹੀਂ ਦੁਆ।
ਫਿਰ ਕਿੱਥੇ ਵਸਦਾ ਬ੍ਰਹਮ ਬੇਤੇ ਦੀ ਹੈ? ਰੱਬ ਰਹਾ ਏਕ, ਇੱਕੋ ਇੱਕ ਵਿਆਪਕ ਹੋ ਰਿਹਾ, ਵਾਹਿਗੁਰੂ ਦੂਸਰਾ ਹੈ ਹੀ ਨਹੀਂ, ਉਹਦੀ ਦ੍ਰਿਸ਼ਟੀ ਚ ਕੋਈ ਦੂਸਰਾ ਦਿਸਦਾ ਹੀ ਨਹੀਂ।
ਰਹਾਉ ਟੂਟੀ ਤੰਤ ਨਾ ਵੱਜੇ ਰਬਾਬ।
ਰਹਾਉ ਸਾਈ ਦੇ ਕੇ ਕਹਿੰਦੇ ਹਨ, ਟੂਟੀ ਤੰਤ ਨਾ ਵੱਜੇ ਰਬਾਬ। ਕਹਿਣ ਲੱਗੇ ਤੁਸੀਂ ਜੀ, ਜੇ ਢੋਲ ਨਹੀਂ ਸੀ ਵਜਾਉਣ ਵਾਲਾ, ਸੌ ਗਿਆ ਸੀ, ਬੱਤੀ ਨਹੀਂ ਜਗਾਇਆ, ਤੁਸੀਂ ਕੀਰਤਨ ਤਾਂ ਕਰ ਲੈਂਦੇ, ਸਾਨੂੰ ਆਵਾਜ਼ ਆ ਜਾਂਦੀ। ਕਹਿੰਦੇ ਭਾਈ, ਟੂਟੀ ਤੰਤ, ਸਾਡੀਆਂ ਰਬਾਬ ਦੀਆਂ ਤਾਰਾਂ ਟੁੱਟ ਗਈਆਂ, ਹੁਣ ਇਹ ਵੀ ਨਹੀਂ ਵੱਜਦਾ, ਕੀਰਤਨ ਕੀ ਕਰਦੇ, ਅਸੀਂ ਤਾਂ ਬੈਠੇ ਸਿਮਨ ਕਰੀ ਗਏ ਹਾਂ ਹਨੇਰੇ ਚ। ਟੂਟੀ ਤੰਤ ਨਾ ਵੱਜਿਆ ਰਬਾਬ, ਹੁਣ ਰਬਾਬ ਨਹੀਂ ਵੱਜਦਾ ਹੈ। ਵੀਰ ਸਾਹਿਬ, ਜੰਤ ਵਜਾਰਾ ਕਿਆ ਕਰੇ ਜਾਂ ਚੱਲੇ ਬਜਾ ਮਨਹਾਰ, ਸਲੋਕਾਂ ਦੇ ਅੰਦਰ ਵੀ ਸਤਸੰਗ ਕਬੀਰ ਸਾਹਿਬ ਨੇ ਫਰਮਾਇਆ ਹੈ। ਸੋ ਆਪ ਜੀ ਕਹਿੰਦੇ ਨੇ, ਬ੍ਰਹਮ ਬੇਤੇ ਦੀ ਵੀ ਅਵਸਥਾ ਇੱਥੇ ਚਾਹੁੰਦੀ ਹੈ। ਜਿਹੜੀਆਂ ਵਾਸ਼ਨਾ ਰੂਪੀ ਤਾਰਾਂ ਸੀ, ਉਹ ਟੁੱਟ ਜਾਂਦੀਆਂ ਉਸ ਦੀਆਂ, ਕੋਈ ਵਾਸ਼ਨਾ ਖਾਣ ਪੀਣ ਪਹਿਨਣ ਦੀ ਸੁਧੇ ਸੁਧ ਕੁਝ ਵੀ ਨਹੀਂ ਰਹਿੰਦੀ ਹੈ। ਕਿਉਂ? ਜਿੱਥੇ ਊਂਘ ਨਾ ਭੁੱਖ ਹੈ, ਜਿੱਥੇ ਆਤਮ ਰਾਮ ਪ੍ਰਕਾਸ਼, ਉੱਥੇ ਨਾ ਨੀਂਦ ਹੈ ਨਾ ਭੁੱਖ ਹੈ, ਉੱਥੇ ਸਤਸੰਗ ਜਿੱਥੇ ਪ੍ਰਕਾਸ਼ ਹੈ, ਉਹਦੀ ਫਿਰ ਵਾਸ਼ਨਾ ਕਿਹੜੀ ਹੋਣੀ ਸੀ? ਟੂਟੀ ਤੰਤ ਨਾ ਬੱਬਾ ਬੱਜਾ ਰਬਾਬ। ਅਗਿਆਨ ਵਿਸ਼ਿਸ਼ਟ ਸਤਸੰਗ ਜੀ ਜਿਹੜਾ ਸਰੀਰ ਹੈ, ਇਹ ਹੰਕਾਰ ਦੇ ਸਹਿਤ ਹੰਗਤਾ ਧਾਰ ਕੇ ਬੋਲਦਾ ਨਹੀਂ ਹੈ।
ਭੁੱਲਾ ਬਿਗਾਰਿਓ ਆਪਣਾ ਕਾਜ।
ਹੁਣ ਤੱਕ ਭਾਈ ਅਸੀਂ ਤਾਂ ਭੁੱਲੇ ਹੀ ਰਹੇ, ਮਾਨਸ ਦੇ ਹੀ ਮਿਲੀ ਸੀ, ਆਪਣਾ ਕੰਮ ਹੀ ਵਿਗਾੜ ਬੈਠੇ ਸੀ। ਕੰਮ ਕੀ ਸੀ ਸਾਡਾ? ਬ੍ਰਹਮ ਗਿਆਨ ਦੀ ਪ੍ਰਾਪਤੀ, ਮੁਕਤੀ ਦੀ ਪ੍ਰਾਪਤੀ। ਅੱਜ ਭਾਈ ਸਾਨੂੰ ਬੋਧ ਹੋਇਆ ਕਿ ਅਸੀਂ ਤਾਂ ਮਾਨਸ ਦੇ ਹੀ ਵਿੱਚ ਲਾਹਾ ਲੈ ਲਿਆ, ਨਹੀਂ ਤਾਂ ਐਵੇਂ ਲੰਘ ਜਾਣੀ ਸੀ ਜ਼ਿੰਦਗੀ।
ਕਥਨੀ ਬਦਨੀ ਕਹਿਣ ਕਹਾਵਨ।
ਕਹਿੰਦੇ ਜੀ, ਫੇਰ ਤੁਸੀਂ ਹੁਣ ਕਥਾ ਕਰਨੀ ਛੱਡਤੀ, ਬਦਨੀ ਕਮੀਸ਼ਰੀ ਕੀਰਤਨ ਕਰਨਾ ਛੱਡਤਾ? ਵੀਰ ਸਾਹਿਬ ਜੀ ਕਹਿੰਦੇ, ਭਾਈ ਕੀ ਦੱਸੀਏ, ਕਥਨੀ ਬਦਨੀ ਕਹਿਣ ਕਹਾਵਨ, ਸਮਝ ਪਰੀ ਤੋਂ ਵਿਸਰਿਓ ਗਾਵਨ। ਜਿਹੜੀ ਕਥਨ ਕਥਾ ਕਰਨੀ ਹੈ, ਬਦਨੀ ਕਵੀਸ਼ਰੀ ਕਰਨੀ ਹੈ, ਕਥਨੀ ਬਦਨੀ
ਕਹਿਣ ਕਹਾ,
ਔਰ ਕਹਿਣਾ ਤੇ ਦੂਸਰੇ ਨੂੰ ਕਹਾਉਣਾ ਕਿਸੇ ਕੋਲੋਂ,
ਸਮਝ ਪਰੀ ਤੋਂ ਵਿਸਰਿਓ
ਗਾਵਨ। ਜਦੋਂ ਸਮਝ ਪਏਗੀ ਕਿ ਬ੍ਰਹਮ ਨਾਲੋਂ ਤਿੰਨੇ ਕਾਰਨਾ ਵੱਖਰਾ ਨੀ, ਬ੍ਰਹਮ ਹੀ ਬ੍ਰਹਮ ਹੈ, ਤਾਂ ਗਾਉਣਾ ਵੀ ਭੁੱਲ ਗਿਆ, ਮੂੰਹੋਂ ਬੋਲਣਾ ਵੀ ਭੁੱਲ ਗਿਆ। ਬੋਲੀ ਦਾ ਤਾਂ ਜੇ ਦੂਸਰਾ ਹੋਵੇ, ਜੇ ਦੂਸਰਾ ਇਹਦਾ ਬੋਲਾਂਗੇ ਕਿਹਦੇ ਨਾਲ?
ਕਬੀਰ ਪੰਜ ਜੋ ਚੂਰੇ,
ਕਬੀਰ ਸਾਹਿਬ ਜੀ ਕਹਿੰਦੇ ਭਾਈ ਜਿਹੜਾ ਪੰਜਾਂ ਕਾਮ ਕ੍ਰੋਧ ਨੂੰ ਚੂਰਾ ਕਰ ਦਿੰਦਾ, ਮਾਰ ਦਿੰਦਾ,
ਤਿੰਤੇ ਨਾਹੇ ਪਰਮ ਪਦ ਦੂਰੇ,
ਉਹਦੇ ਕੋਲੋਂ ਪਰਮ ਪਦ ਵੀ ਜਿਹੜੀ ਤੁਹਾਨੂੰ ਦੱਸੀ ਆ ਬ੍ਰਹਮ ਬੇਤੇ ਦੀ, ਇਹ ਦੂਰ ਨਹੀਂ ਸਤਸੰਗੀਓ, ਲਓ ਤੁਹਾਨੂੰ ਉਹ ਪਰਮ ਪਦ ਵੀ ਬਖਸ਼ੀਏ। ਬ੍ਰਹਮ ਗਿਆਨੀ ਕੀ ਦੇਖ ਅੰਮ੍ਰਿਤ ਵਰਸ ਹੈ, ਬ੍ਰਹਮ ਗਿਆਨੀ ਦੇਖੀ ਭਾਈ ਅੰਮ੍ਰਿਤ ਵਰਦਾ ਹੈ। ਐਸੀ ਦੇਖੀ ਕਬੀਰ ਸਾਹਿਬ ਨੇ ਕੀਤੀ, ਸਾਰਿਆਂ ਨੂੰ ਸਤਸੰਗ ਜੀ ਸਮਝ ਪਰੀ ਤੋਂ ਵਿਸਰਿਓ ਗਾਵਨ, ਇਹੋ ਜਿਹੀ ਬ੍ਰਹਮ ਗਿਆਨ ਦੀ ਸਮਝ ਪਾ ਦਿੱਤੀ, ਗਾਉਣਾ ਗੂਣਾ ਸਭ ਭੁੱਲ ਗਿਆ, ਸਭ ਦੀਆਂ ਸਮਾਧੀਆਂ ਲੱਗ ਗਈਆਂ। ਸਾਰੀ ਰਾਤ ਕਬੀਰ ਸਾਹਿਬ ਕੋਲੇ ਬੈਠੇ ਰਹੇ, ਘਰਾਂ ਵਾਲੇ ਆਉਣ ਵੀ ਸਾਡੇ ਗਏ ਸੀ ਦੀਵਾਨ ਵਿਚ, ਸੰਗਤ ਜੀ ਕੋਈ ਆਏ ਨੀ, ਕਿਉਂ ਕੀ ਪਤਾ ਉੱਥੇ ਤਾਂ ਸਤਸੰਗ ਜੀ ਉਹ ਆਨੰਦ ਮਾਣਦੇ, ਸਤਸੰਗ ਜੀ ਰਾ ਕਿਸੇ ਨੇ ਮਨਾ ਮਾਣਿਆ ਹੋਵੇ। ਸਾਰੀ ਰਾਤ ਆਨੰਦ ਵਿਚ ਸੰਗਤ ਬੈਠੀ ਰਹੀ, ਜੋ ਦਿਨ ਚੜਿਆ ਸਤਸੰਗ ਜੀ ਕਬੀਰ ਸਾਹਿਬ ਨੇ ਫਿਰ ਸਾਰਿਆਂ ਨੂੰ ਸਾਵਧਾਨ ਕਰਕੇ ਗੰਗਾ ਤੇ ਇਸ਼ਨਾਨ ਪਾਨ ਕਰਨ ਵਾਸਤੇ ਤੋਰ ਲਿਆ। ਇਸ਼ਨਾਨ ਪਾਨ ਕਰਕੇ ਫਿਰ ਆਪੋ ਆਪਣੇ ਘਰਾਂ ਨੂੰ ਗਏ, ਕਬੀਰ ਸਾਹਿਬ ਦਾ ਧੰਨਵਾਦ ਕਰਦੇ ਰਹੇ। ਹੇ ਕਬੀਰ ਜੀ, ਸਾਡੀ ਸਾਰੀ ਜ਼ਿੰਦਗੀ ਦੀ ਸੰਗਤ ਕੀਤੀ ਹੋਈ ਸਫਲੀ ਹੋ ਗਈ, ਉਹ ਜਿਹੜਾ ਆਤਮ ਪਦ ਸੀ ਉਹ ਸਾਨੂੰ ਸਾਰਿਆਂ ਨੂੰ ਤੁਸੀਂ ਬਖਸ਼ ਦਿੱਤਾ ਹੈ। ਚਲੋ ਚਲੋ,
ਆਸਾ ਸੁੱਤ ਅਪਰਾਧ ਕਰਤ ਹੈ ਜੇਤੇ,
ਬੇਨਤੀ ਕਰਨ ਦਾ ਢੰਗ ਦੱਸਦੇ ਹਨ। ਕਹਿੰਦੇ ਭਾਈ ਇਹ ਸੰਸਾਰ ਸਮਾਜ ਦੇ ਅੰਦਰ ਹੈ, ਪੁੱਤਰ ਜਿੰਨੇ ਮਰਜ਼ੀ ਅਪਰਾਧ ਕਸੂਰ ਗੁਨਾਹ ਕਰ ਲਵੇ,
ਜਨਨੀ ਚੀਤ ਨਾ ਰੱਖ ਸਤੇਤੇ,
ਮਾਂ ਦਾ ਬਿਰਧ ਹੈ, ਕਦੇ ਪੁੱਤਰ ਦਾ ਸਤਸੰਗ ਔਗੁਣ ਚੇਤੇ ਨੀ ਰੱਖਦੀ ਮੋਹ ਦੇ ਨਾਲ।
ਰਾਮਈਆ ਹੋ ਬਾਰਕ ਤੇਰਾ,
ਇਹ ਬੇਨਤੀ ਕਰੀਏ ਹੇ ਰਮਈਆ ਰਮੇ ਹੋਏ ਪਰਮੇਸ਼ਰ, ਅਸੀਂ ਤੇਰੇ ਬਾਰਕ ਹਾਂ, ਜਿਵੇਂ ਮਾਂ ਨੂੰ ਪੁੱਤ ਪਿਆਰਾ, ਅਸੀਂ ਤੈਨੂੰ ਪਿਆਰੇ ਨਹੀਂ ਹਾਂ, ਅਸੀਂ ਤੇਰੇ ਨੰਨੇ ਬਾਲਕ ਹਾਂ, ਸਦਾ ਕਸੂਰ ਕਰਦੇ,
ਕਾਹੇ ਨਾ ਖੰਡਸ ਅਵਗਨ ਮੇਰਾ,
ਸਾਡੇ ਔਗਣਾ ਵੱਲ ਕੀ ਦੇਖਦੇ ਹੋ ਮਹਾਰਾਜ, ਇਹਨਾਂ ਨੂੰ ਤੁਸੀਂ ਭੁੱਲਣਾ ਨੀ, ਇਹ ਔਗਣਾ ਦੀ ਸਾਨੂੰ ਜ਼ਰੂਰੀ ਸਜ਼ਾ ਦੇਵੋਗੇ। ਜਿਹੜੀ ਮਾਂ ਨੇ ਜਨਮ ਦਿੱਤਾ ਸੀ ਬਾਲਕ ਵਰਸਾ ਚ, ਉਹਨੇ ਔਗਣ ਨੀ ਚਿਤਾਰੇ, ਤੁਸੀਂ ਤਾਂ ਮਹਾਰਾਜ ਸਾਡੇ ਸਦਾ, ਉਹ ਮਾਤਾ ਤਾਂ ਚਲੀ ਜਾਵੇਗੀ, ਵਿਛੜ ਜਾਵਾਂਗੇ। ਕਈ ਵਾਰ ਮਾਵਾਂ ਦੀਆਂ ਕੁੱਖਾਂ ਤੋਂ ਜਨਮ ਲਿਆ, ਮਾਵਾਂ ਚਲੀਆਂ ਗਈਆਂ, ਆਪ ਵੀ ਚਲੇ ਗਏ। ਰਮਈਆ ਹਾਂ ਬਾਲਕ ਤੇਰਾ, ਹੇ ਪਰਮੇਸ਼ਰ ਮੈਂ ਤਾਂ ਸਦਾ ਹੀ ਤੇਰਾ ਬਾਲਕ ਹਾਂ, ਮੇਰਾ ਉਗਣ ਕਿਉਂ ਨੀ ਤੁਸੀਂ ਮਾਫ ਕਰਦੇ?
ਰਹਾਉ ਜੇ ਅਤ ਕਰੋਪ ਕਰੇ ਕਰ ਧਾਇਆ,
ਮਾਂ ਦਾ ਬਿਰਧ ਹੈ ਜੇ ਬੱਤਾ ਬਹੁਤ ਗੁੱਸਾ ਕਰੇ, ਮਾਂ ਦੇ ਸੋਟੀ ਮਾਰੇ ਜਾਂ ਧੱਫਾ ਮਾਰੇ, ਮਾਰ ਕੇ ਨੱਠ ਜਾਂਦਾ ਹੈ ਬੱਚਾ,
ਤਾਪੀ ਚੀਤ ਨਾ ਰੱਖ ਸਮਾਇਆ,
ਫੇਰ ਵੀ ਮਾਂ ਘਰੋੜ ਨੀ ਰੱਖਦੀ, ਮੈਨੂੰ ਮਾਰ ਕੇ ਗਿਆ ਸੀ, ਗਾਲ ਕੱਢ ਕੇ ਗਿਆ, ਚੇਤੇ ਨੀ ਰੱਖਦੀ ਹੈ।
ਚਿੰਤ ਭਵਨ ਮਨ ਭਰਿਓ ਹਮਾਰਾ,
ਜੇ ਮਹਾਰਾਜ ਅਸੀਂ ਨਾਸਤਕ ਹੋ ਕੇ ਤੈਨੂੰ ਕਿਸੇ ਸਮੇਂ ਗਾਲਾਂ ਕੱਢਦੇ ਰਹੇ, ਤੈਨੂੰ ਵੱਧ ਕੱਟਦੇ ਨੀ ਨਿੰਦਿਆ ਕਰਦੇ ਰਹੇ, ਪਰਮੇਸ਼ਰ ਸਾਨੂੰ ਮਾਫ਼ ਕਰ ਦੇ, ਕਿਰਪਾ ਕਰੋ ਮਹਾਰਾਜ। ਤੁਸੀਂ ਹਰ ਆਪੇ ਮਾਤਾ ਆਪੇ ਪਿਤਾ, ਜਨ ਜੀਓ ਪਾਏ ਜਗਤ ਦਿਖਾਇਆ, ਆ ਸੰਸਾਰ ਦੀ ਮਹਾਰਾਜ ਰਚਨਾ ਤੁਸੀਂ ਹੀ ਦਿਖਾਈ ਹੈ, ਜਨਮ ਦਿੱਤਾ ਹੈ, ਕਿਰਪਾ ਕਰੋ ਮਹਾਰਾਜ ਸਾਡੇ ਗੁਨਾਹ ਮਾਫ਼ ਕਰ ਦਿਓ। ਚਿੰਤ ਭਵਨ ਮਨ ਪਰਿਓ ਹਮਾਰਾ, ਸਾਡਾ ਜਿਹੜਾ ਮਨ ਹੈ ਚਿੰਤਾ ਦੇ ਸਮੁੰਦਰ ਚ ਰੁੜ ਚੁੱਕਿਆ ਹੈ, ਚਿੰਤਾ ਦੇ ਇਸ ਵੇਲੇ ਘੁੰਮਰ ਘੇਰੀ ਚ ਫਸਿਆ ਹੋਇਆ ਹੈ।
ਨਾਮ ਬਿਨਾ ਕੈਸੇ ਉਤਰਸ ਪਾਰਾ,
ਤੇਰੇ ਨਾਮ ਤੋਂ ਬਿਨਾ ਪਾਰ ਕਿਵੇਂ ਉਤਰੇਗਾ?
ਦੇਹ ਬਿਮਲ ਮਤ ਸਦਾ ਸਰੀਰਾ,
ਸਾਨੂੰ ਕਿਰਪਾ ਕਰੋ ਮਹਾਰਾਜ ਸਾਡੇ ਸਰੀਰ ਵਿਚ ਉੱਜਲ ਮੱਤੀ ਦੇ ਦਿਓ, ਉੱਜਲ ਗਿਆਨ ਦੇ ਦਿਓ, ਆਤਮ ਸ਼ੈਣੀ ਨਿਰਮਲ ਬੁੱਧੀ, ਸਤਸੰਗ ਦਾ ਰਸ ਮੰਨਣ ਵਾਲੀ ਬੁੱਧੀ ਬਖਸ਼ ਦਿਓ।
ਸਹਿਜ ਸਹਿਜ ਗੁਣ ਰਵੇ ਕਬੀਰਾ,
ਜਿਸ ਕਰਕੇ ਸਹਿਜੇ ਸਹਿਜੇ ਗੁਣਾਂ ਨੂੰ ਅਸੀਂ ਉਚਾਰਦੇ ਰਹੀਏ ਸ਼ਾਂਤੀ ਪੂਰਵਕ, ਸਹਿਜੇ ਹੀ ਸ਼ਾਂਤੀ ਦੇ ਸਹਿਤ ਪਰਮੇਸ਼ਵਰ ਦਾ ਨਾਮ ਜਪੀਏ।
ਆਸਾ ਹਜ ਹਮਾਰੀ ਗੋਮਤੀ ਤੀਰ,
ਸਤਸੰਗ ਦੀ ਕਾਂਸ਼ੀ ਦੇ ਕਾਜੀ ਇਕੱਠੇ ਹੋ ਗਏ, ਇਕੱਠੇ ਹੋ ਕੇ ਕਹਿਣ ਲੱਗੇ ਵੀ ਕਬੀਰ ਵਿਗੜਿਆ ਹੋਇਆ ਹੈ ਆਪਣੇ ਚੋਂ, ਇਹਨੂੰ ਆਪਾਂ ਮੱਕੇ ਲੈ ਚੱਲੀਏ ਹੱਜ ਦੇ ਬਹਾਨੇ, ਉੱਥੇ ਲੋਟ ਕਰਾਂਗੇ, ਇੱਥੇ ਨੀ ਇਹਨੇ ਠੀਕ ਆਉਣਾ। ਸਾਰੇ ਇਕੱਠੇ ਹੋ ਕੇ ਆ ਗਏ ਸਤਸੰਗਤ ਜੀ, ਕਹਿੰਦੇ ਕਬੀਰ ਸਾਹਿਬ ਚਲੋ ਹੱਜ ਕਰਨ ਚੱਲੀਏ, ਸਾਰੇ ਲੋਕ ਜਾਂਦੇ ਨੇ ਮੱਕੇ ਨੂੰ, ਕਾਬੇ ਦਾ ਚੱਕ ਚੱਲ ਕੇ ਹੱਜ ਕਰੀਏ ਚਲੋ। ਕਬੀਰ ਸਾਹਿਬ ਅੰਤਰਜਾਮੀ ਸੀ, ਸਮਝਦੇ ਸੀ ਕਿ ਈਰਖਾ ਦੇ ਭਰੇ ਹੋਏ ਤੁਰਕ ਹਨ, ਇਹਨਾਂ ਨੂੰ ਉੱਤਰ ਦਿੰਦੇ ਨੇ
ਅੱਜ ਹਮਾਰੀ ਗੋਮਤੀ ਤੀਰ,
ਕਹਿੰਦੇ ਉਹ ਕਾਜੀ ਉਹ ਮਿਲਾਣਿਓ, ਗੋਮਤੀ ਨਦੀ ਹੈ ਸਖਤ ਦੀ, ਦੋ ਨਦੀਆਂ ਹਨ, ਇੱਕ ਤਾਂ ਆ ਪੀਲੀ ਭੀਤ ਦੇ ਇਲਾਕੇ ਵਿਚ ਸ਼ਾਹਜਹਾਂ ਦੀ ਝੀਲ ਚੋਂ ਨਿਕਲ ਕੇ 500 ਮੀਲ ਗੰਗਾ ਚ ਜਾ ਕੇ ਪ੍ਰਵੇਸ਼ ਹੁੰਦੀ ਹੈ, ਵੀ ਗੋਮਤੀ ਨਦੀ ਹੈ, ਵਿਸ਼ਿਸ਼ਟੀ ਨਦੀ ਵੀ ਕਹਿੰਦੇ ਆ ਇਹਨੂੰ, ਇੱਕ ਸੱਤ ਦੀ ਦੁਆਰਕਾ ਕੰਨੀ ਉਧਰ ਵੀ ਗੋਮਤੀ ਨਦੀ ਹੈ। ਵੈਸੇ ਇਹ ਉਸ ਨਦੀ ਦਾ ਨਾਂ ਹੈ ਸਤ ਸੰਗਤ ਜੀ, ਜਿੱਥੇ ਨਾਮਦੇਵ ਜੀ ਵੀ ਸਤ ਸੰਗਤ ਜੀ ਗੋਮਤੀ ਨਦੀ ਦੇ ਪਾਸ ਰਹਿੰਦੇ ਰਹੇ। ਸੋ ਆਪ ਜੀ ਕਹਿੰਦੇ ਹੇ ਕਾਜੀਓ, ਅੱਜ ਹਮਾਰੀ ਗੋਮਤੀ ਤੀਰ, ਗੋਮਤੀ ਨਦੀ ਦੇ ਕਿਨਾਰੇ ਅਸੀਂ ਰਹਿਣ, ਜਿੱਥੇ ਜਾਵਾਂਗੇ ਸਾਡਾ ਤਾਂ ਹੱਜ ਉੱਥੇ ਹੀ ਆ ਯਾਤਰਾ,
ਜਹਾਂ ਬਸੇ ਪੀਤੰਬਰ ਪੀਰ,
ਜਿੱਥੇ ਪੀਰਿਆਂ ਬਾਸਤਰਾਂ ਵਾਲਾ ਪੀਰ ਕ੍ਰਿਸ਼ਨ ਭਗਵਾਨ ਵੱਸਦਾ ਹੈ।
ਵਾਹੋ ਵਾਹੋ ਕਿਆ ਖੂਬ ਗਾਵਤਾ ਹੈ,
ਕੀ ਸੋਹਣਾ ਰਾਗ ਲਾਪਦਾ, ਧੰਨ ਹੈ ਕ੍ਰਿਸ਼ਨ ਦੇਵ, ਬਹੁਤ ਹੀ ਵਾਹ ਸੋਹਣਾ ਗਾਉਂਦਾ ਹੈ, ਅਸਚਰਜ ਰੂਪ ਹੈ, ਬਾਂਸਰੀ ਬਜਾਉਂਦਾ, ਦਰਖਤਾਂ ਦੇ ਰਸ ਚੋਣ ਲੱਗ ਜਾਂਦੇ ਹਨ। ਜਿਸ ਵੇਲੇ ਕਾਂ ਦੀ ਬਾਂਸਰੀ ਵੱਜਦੀ, ਪੰਛੀਆਂ ਨੂੰ ਚੋਗ ਚੁਗਣੀ ਭੁੱਲ ਜਾਂਦੀ, ਮੁੱਖ ਵਿਚ ਹੀ ਚੋਗੇ ਰਹਿ ਜਾਂਦੇ, ਇਹੋ ਜਿਹਾ ਰਸ ਆਉਂਦਾ ਸੀ। ਕੀ ਸੋਹਣਾ ਵਾਹ ਵਾਹ ਕਿਆ ਖੂਬ ਗਾਵਤਾ ਹੈ, ਕੀ ਸੋਹਣਾ ਗਾਉਂਦਾ ਹੈ ਕ੍ਰਿਸ਼ਨ,
ਹਰ ਕਾ ਨਾਮ ਮੇਰੇ ਮਨ ਭਾਵਦਾ ਹੈ,
ਉਹ ਜਿਹੜਾ ਗਾਉਂਦਾ ਹੈ ਹਰੀ ਦਾ ਨਾਮ ਮੇਰੇ ਮਨ ਵਿਚ ਵੀ ਕਾਜੀ ਉਹ ਭਾਉਂਦਾ ਹੈ,
ਰਹਾਓ ਨਾਰਦ ਸਾਧ ਕਰੇ ਖਵਾਸੀ,
ਕਹਿੰਦੇ ਹੋਰ ਕੌਣ ਹੈ, ਕਹਿੰਦੇ ਨਾਰਦ ਹੈ, ਬੀਨ ਲੈ ਕੇ ਉਹ ਵੀ ਕੀਰਤਨ ਕਰਦਾ, ਸੁਰਸਤੀ ਦੇਵੀ ਸਤਾਰ ਲੈ ਕੇ ਕੀਰਤਨ ਕਰਦੀ ਹੈ, ਇਹ ਦੋਨੋਂ ਕੀਰਤਨੀਏ ਨੇ, ਇਹ ਉੱਥੇ ਖਵਾਸੀ ਚੌਰੀ ਚੌਰਦਾਰ ਹਨ, ਹਰ ਵੇਲੇ ਕੋਲੇ ਰਹਿੰਦੇ ਨੇ, ਭਗਵਾਨ ਤੇ ਚੌਰ ਕਰਦੇ ਨੇ।
ਪਾਸ ਬੈਠੀ ਬੀਬੀ ਕਵਲਾ ਦਾਸੀ,
ਭਗਵਾਨ ਦੇ ਕੋਲੇ ਖੁਦਾ ਦੇ ਕਵਲਾ ਦਾਸੀ ਬਣ ਕੇ ਕੋਲੇ ਹੀ ਲਕਸ਼ਮੀ ਬੈਠੀ ਹੈ, ਕਿਉਂ ਲਕਸ਼ਮੀ ਤੇ ਨਾਰਾਇਣ ਇਕੱਠੇ ਰਹਿੰਦੇ ਹਨ, ਇਸੇ ਤਰ੍ਹਾਂ ਪਾਸ ਬੈਠੀ ਕਿ ਬੀਬੀ ਕਵਲਾ ਦਾਸੀ, ਕੋਲੇ ਰੁਕਮਣੀ ਲਕਸ਼ਮੀ ਦਾ ਰੂਪ ਬੈਠੀ ਹੈ, ਉਹਦੀ ਦਾਸੀ ਸਤਭਾਮਾ ਵੀ ਕੋਲੇ ਬੈਠੀ ਹੈ,
ਕੰਠੇ ਮਾਲਾ ਜੇ ਬਹਾ ਰਾਮ,
ਬਜੰਤੀ ਮਾਲਾ ਕਾ ਗਲ ਵਿਚ ਪਾਈ ਹੋਈ ਹੈ, ਜਵਾਨ ਤੋਂ ਰਾਮ ਰਾਮ ਦਾ ਜਾਪ ਜਪਦੇ ਨੇ,
ਹੰਸ ਨਾਮ ਲੈ ਲੈ ਕਰੋ ਸਲਾਮ,
ਮੇਰੇ ਮਨ ਵਿਚ ਇੰਨਾ ਚਾਹ ਮੈਂ ਹਜ਼ਾਰਾਂ ਨਾਮ ਪਰਮੇਸ਼ਰ ਦੇ ਲੈ ਕੇ ਖੁਦਾ ਦੇ ਉਹਨਾਂ ਨੂੰ ਸਲਾਮ ਨਮਸਕਾਰ ਕਰਦਾ ਹਾਂ,
ਕਹਿਤ ਕਬੀਰ ਰਾਮ ਗੁਣ ਗਾਵੋ,
ਕਬੀਰ ਸਾਹਿਬ ਜੀ ਕਹਿੰਦੇ ਭਾਈ ਹੇ ਕਾਜੀਓ, ਅਸੀਂ ਤਾਂ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਹਾਂ,
ਹਿੰਦੂ ਤੁਰਕ ਦੋਏ ਸਮਝਾਵੂ,
ਹਿੰਦੂਆਂ ਨੂੰ ਵੀ ਤੁਰਕਾਂ ਨੂੰ ਦੋਨਾਂ ਨੂੰ ਸਮਝਾਉਂਦੇ ਹਾਂ, ਭਾਈ ਈਰਖਾ ਚ ਨਾ ਫਸੋ, ਬਾਦ ਬਾਦ ਵਿਚ ਪਰਮੇਸ਼ਰ ਦੀ ਬੰਦਗੀ ਕਰੋ। ਜਦੋਂ ਇਹ ਬਚਨ ਕਹੇ, ਕਹਿਣ ਲੱਗਿਆ ਜੀ ਤੂੰ ਤਾਂ ਹਿੰਦੂਆਂ ਦੇ ਪੱਖ ਵਿਚ ਬੋਲਦਾ, ਕਹਿੰਦੇ ਨਹੀਂ ਅਸੀਂ ਹਿੰਦੂਆਂ ਦੇ ਪੱਖ ਚ ਨਹੀਂ, ਅਸੀਂ ਕੋਈ ਜ਼ਰੂਰੀ ਵੀ ਗੋਮਤੀ ਜਾਂਦੇ ਹਾਂ, ਫਿਰ ਪੜੋ ਹਜ ਹਮਾਰੋ ਗੋਮਤੀ ਤੀਰ,
ਹਜ ਹਮਾਰੀ ਗੋਮਤੀ ਤੀਰ,
ਗੋਨੋ ਬਾਣੀ ਲੈ ਭਾਈ, ਜਿਨ੍ਹਾਂ ਦੇ ਹਿਰਦੇ ਚ ਮਤ ਵਿਚ ਬਾਣੀ ਵਸਦੀ ਹੈ, ਭਾਵੇਂ ਵੇਦਾਂ ਦੀ ਬਾਣੀ ਹੈ ਭਾਵੇਂ ਗੁਰਬਾਣੀ ਹੈ, ਉਹ ਕੌਣ ਨੇ ਭਾਈ? ਸਾਧੂ ਸੰਤ ਹਨ ਸਾਡਾ ਤਾਂ ਉਹ ਜਿਹੜੇ ਇਹ ਜਿਹੇ ਜਿਨ੍ਹਾਂ ਦੇ ਅੰਦਰ ਗੁਰਬਾਣੀ ਵਸਦੀ ਹੈ, ਜਿਨ੍ਹਾਂ ਦੀ ਬੁੱਧੀ ਅੰਦਰ, ਉਨ੍ਹਾਂ ਦੇ ਸਮਾਜ ਵਿਚ ਹੀ ਸਾਡਾ ਤਾਂ ਹਜ ਹੈ, ਜਿੱਥੇ ਸੰਗਤਾਂ ਦਾ ਸਮਾਜ ਹੈ ਸੰਤ ਬੈਠੇ, ਉੱਥੇ ਸਾਡਾ ਹੱਜ, ਉਹੀ ਸਾਡੀ ਯਾਤਰਾ ਹੈ ਮੱਕੇ ਦੀ,
ਜਹਾਂ ਬਸੇ ਪੀਤੰਬਰ ਪੀਰ,
ਉਹਨਾਂ ਦੇ ਸਾਰਿਆਂ ਦੇ ਹਿਰਦੇ ਚ ਪੀਰੇ ਵਸਣਾ, ਭਗਵਾਨ ਵਸਦਾ ਪਰਮੇਸ਼ਰ। ਆਪ ਜੀ ਨੇ ਕਿਹਾ ਕੋ ਕਹਿਤੋ ਸਭ ਬਾਹਰ ਬਾਹਰ, ਕੋ ਕਹਿਤੋ ਸਭ ਮਈਓ, ਸਰਵ ਨਿਵਾਸੀ ਘਟਕਟ ਵਾਸੀ, ਲੇਪ ਨਹੀਂ ਅਨਪਈਓ, ਨਾਨਕ ਕਹਿਤ ਸੁਣੋ ਰੇ ਲੋਗਾ, ਸੰਤ ਰਸਨ ਕੋ ਵਸਹੀਓ, ਸੰਤਾਂ ਦੀ ਰਸਨਾ ਤੇ ਵੀ ਪਰਮੇਸ਼ਰ ਵਸਦਾ ਹੈ, ਉੱਥੇ ਪਰਮੇਸ਼ਰ ਵਸਦਾ।
ਵਾਹੋ ਵਾਹੋ ਕਿਆ ਖੂਬ ਗਾਵਤਾ ਹੈ,
ਸੰਤਾਂ ਦਾ ਸਮਾਜ ਦੇਖੋ ਕੀ ਸੋਹਣਾ, ਵਾਹੋ ਵਾਹਿਗੁਰੂ ਦਾ ਜਾਪ ਸੋਹਣਾ ਗਾਉਂਦਾ ਹੈ,
ਹਰ ਕਾ ਨਾਮ ਮੇਰਾ ਮਨ ਭਾਵਤਾ,
ਉਹੀ ਖੁਦਾ ਦਾ ਹਰੀ ਦਾ ਨਾਮ ਮੇਰੇ ਮਨ ਵਿਚ ਚੰਗਾ ਲੱਗਦਾ ਕਾਜੀਓ,
ਹਾਓ ਨਾਰਦ ਸਾਰਦ ਕਰਹਿ ਖਵਾਸੀ,
ਨਾਰਦ ਸਾਰਦ, ਨਾਰਦ ਵੀ ਸ੍ਰਸ਼ਟੀ ਵੀ ਇਹ ਜੇ ਸੰਤ ਸਤਸੰਗਤ ਦੇ ਸਮਾਜ ਤੋਂ ਬਲਿਹਾਰ ਜਾਂਦੇ ਨੇ, ਉੱਥੇ ਆ ਕੇ ਦਾਸਾ ਭਾਵ ਧਾਰਦੇ ਨੇ ਔਰ ਚੌਰੀਦਾਰ ਹਨ,
ਪਾਸ ਬੈਠੀ ਬੀਬੀ ਕਵਲਾ ਦਾਸੀ,
ਪਾਸ ਕੋਲੇ ਹੀ ਸਤਸੰਗ ਜੀ ਸੰਤਾਂ ਦੇ ਸਮਾਜ ਦੇ ਦਾਸੀ ਬਣ ਕੇ, ਲਕਸ਼ਮੀ ਵੀ ਹਰ ਵੇਲੇ ਸੰਤਾਂ ਭਗਤਾਂ ਦੀ ਦਾਸੀ ਹੋ ਕੇ ਕੋਲੇ ਰਹਿੰਦੀ ਹੈ,
ਕੰਠੇ ਮਾਲਾ ਜੇ ਭਾ ਰਾਮ,
ਔਰ ਸਾਰਿਆਂ ਸਾਧੂਆਂ ਦੇ ਕੰਠਾਂ ਚ ਮਾਲਾ ਪਾਈਆਂ ਹੋਈਆਂ, ਰਤਨਾ ਤੋਂ ਰਾਮ ਨਾਮ ਉਚਾਰਦੇ ਨੇ,
ਹੰਸ ਨਾਮ ਲੈ ਲੈ ਕਰੋ ਸਲਾਮ,
ਹਜ਼ਾਰਾਂ ਦੀ ਗਿਣਤੀ ਚੋਂ ਨਾਮ ਲੈਂਦੇ ਨੇ, ਅਸੀਂ ਵੀ ਨਾਮ ਲੈ ਕੇ ਉਹਨਾਂ ਦਾ ਅਸੀਂ ਨਮਸਕਾਰਾ ਕਰਦੇ ਹਾਂ ਸੰਤਾਂ ਦੀ ਸੰਗਤ ਨੂੰ,
ਕਹਿਤ ਕਬੀਰ ਰਾਮ ਗੁਣ ਗਾਵੋ,
ਅਸੀਂ ਕਾਂਸੀ ਵਿੱਚ ਬੈਠ ਕੇ ਹੀ ਰਾਮ ਦੇ ਗੁਣ ਗਾਉਂਦੇ ਹਾਂ,
ਹਿੰਦੂ ਤੁਰਕ ਤੂੰ ਸਮਝਾਵੋ,
ਅਸੀਂ ਤਾਂ ਕਹਿੰਦੇ ਹਾਂ ਵੀ ਤੁਰਕਾਂ ਨੂੰ ਵੀ ਸਮਝਾਉਂਦੇ ਹਾਂ, ਅਸੀਂ ਹਿੰਦੂਆਂ ਨੂੰ ਵੀ ਸਮਝਾਉਣਾ ਵੀ ਈਰਖਾ ਪੱਕ ਛੱਡ ਕੇ ਹਿੰਦੂ ਅੰਨਾ ਤੁਰਕੂ ਕਾਣਾ, ਦੋਹਾਂ ਤੇ ਗਿਆਨੀ ਸਿਆਣਾ ਗਿਆਨਵਾਨ ਭਾਈ ਕਬੀਰ ਸਾਹਿਬ ਨੇ ਦੋਨਾਂ ਨੂੰ ਸੰਤੁਸ਼ਟ ਕਰਦੇ ਹਨ, ਇਉਂ ਸਤ ਸੰਗਤੀ ਸ਼ਬਦਾਂ ਦੇ ਅੰਦਰ ਇਨ੍ਹਾਂ ਨੂੰ ਉਪਦੇਸ਼ ਦਿੱਤਾ ਹੈ। ਸੋ ਪ੍ਰੇਮੀਓ, ਆਪ ਸਾਰੀਆਂ ਸੰਗਤਾਂ ਦੇ ਹਿਰਦੇ ਚ ਵਿਦਿਤ ਹੋਵੇ, ਅੱਜ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ। ਆਪ ਜੀ ਸਤ ਸੰਗਤ ਜੀ ਰਾਵੀ ਦੇ ਕਿਨਾਰੇ ਕਰਤਾਰਪੁਰ ਵਸਾਇਆ ਹੈ ਆਪ ਜੀ ਨੇ, ਉੱਥੇ ਆਪ ਜੀ ਸਤ ਸੰਗਤ ਜੀ ਅੱਜ ਦੇ ਦਿਨ ਜੋਤੀ ਜੋਤ ਸਮਾਏ ਹਨ। ਆਪ ਜੀ ਨੇ ਸਤ ਸੰਗਤ ਜੀ ਨਨਕਾਣੇ ਸਾਹਿਬ ਚ ਅਵਤਾਰ ਧਾਰ ਕੇ 1526 ਬਿਕਰਮੀ ਨੂੰ ਆਪ ਨੇ ਅਵਤਾਰ ਧਾਰਿਆ। ਬਾਲਕ ਵਸਤਾ ਉੱਥੇ ਗੁਜਰੀ, ਗੋਪਾਲ ਪਾਂਧੇ ਨੂੰ ਉਪਦੇਸ਼ ਦੇ ਕੇ ਬ੍ਰਹਮ ਗਿਆਨ ਬਖਸ਼ਿਆ। ਇਸੇ ਤਰ੍ਹਾਂ ਬੁਲਾਣੇ ਨੂੰ ਸਤ ਸੰਗਤ ਜੀ ਉਪਦੇਸ਼ ਦਿੱਤਾ, ਯੱਗ ਕਰਜ ਗੁਪਤ ਨੂੰ ਪੇਸ਼ ਦੋ ਦਰਗੋਰ ਕੌਣ ਕਰਤਾਰ, ਐਸੇ ਸ਼ਬਦਾਂ ਦੁਆਰਾ ਉਹਨੂੰ ਬ੍ਰਹਮ ਗਿਆਨ ਦਿੱਤਾ। ਹਰਦਿਆਲ ਪੁਰੋਹਿਤ ਨੂੰ ਗਿਆਨ ਦਾ ਜਨੇਊ ਬਖਸ਼ਿਆ। ਇਸੇ ਤਰ੍ਹਾਂ ਰਾਏ ਬੁਲਾਰ ਦਾ ਹਿਰਦਾ ਸ਼ਾਂਤ ਕਰ ਦਿੱਤਾ। ਸੱਪਾਂ ਨੇ ਛਾਵਾਂ ਕੀਤੀਆਂ, ਹਰੀਆਂ ਖੇਤੀਆਂ ਹੋਈਆਂ, ਸੱਚੇ ਸੌਦੇ ਕੀਤੇ, ਸਾਧੂਆਂ ਨੂੰ ਭੋਜਨ ਛਕਾਇਆ। ਅੱਜ ਥਾਈ ਉਹ ਭੋਜਨ ਭੰਡਾਰੇ ਚੱਲ ਰਹੇ ਨੇ, ਮੁੱਕ ਨਹੀਂ ਰਹੇ। ਐਵੇਂ ਨਹੀਂ ਸਤ ਸੰਗਤ ਜੀ ਗੁਰੂ ਨਾਨਕ ਦੇਵ ਜੀ ਦਾ ਸੱਚਾ ਸੌਦਾ ਕੀਤਾ ਹੋਇਆ, ਝੂਠਾ ਸੌਦਾ ਨਹੀਂ ਸੀ। ਦੁਨੀਆਂ ਦੇ ਉੱਤੇ ਲੰਗਰ ਉਸੇ ਬਰਕਤ ਨਾਲ ਚੱਲਦੇ ਹਨ। ਉਸ ਤੋਂ ਉਪਰੰਤ ਬਾਬਾ ਅਕਾਲੀ ਜੀ ਨੂੰ ਸੱਚ ਸੰਗਤ ਜੋ ਮਾਇਆ ਦਾ ਉੱਤੇ ਪ੍ਰਭਾਵ ਪਿਆ ਹੋਇਆ ਸੀ, ਸਮਝਦਾ ਸੀ ਕਿ ਮੇਰਾ ਪੁੱਤਰ ਕੋਈ ਕੰਮਕਾਰ ਨਹੀਂ ਕਰਦਾ ਹੈ, ਹਰ ਵੇਲੇ ਕਲੇਸ਼ ਰੱਖਦਾ। ਇਹ ਵਿਚਾਰ ਕੇ ਸੱਚ ਸੰਗਤ ਬੀਬੀ ਨਾਨਕੀ ਜੋ ਸੁਲਤਾਨਪੁਰ ਵਿਆਹੀ ਹੋਈ ਸੀ, ਰਾਏ ਬੁਲਾਰ ਨੇ ਸੋਚਿਆ ਪਿਤਾ ਪੁੱਤਰ ਲੜਦੇ ਰਹਿੰਦੇ ਹੈ, ਜੈ ਰਾਮ ਮਹਾਰਾਜ ਦਾ ਭਣੋਈਆ ਸੀ ਬੀਬੀ ਨਾਨਕੀ ਦਾ ਪਤੀ, ਇਨ੍ਹਾਂ ਕੋਲੇ ਭੇਜ ਦਿੱਤਾ ਗੁਰੂ ਨਾਨਕ ਦੇਵ ਜੀ ਨੂੰ। ਇੱਥੇ ਸੱਚ ਸੰਗਤ ਜੀ 1544 ਬਿਕਰਮੀ ਵਿੱਚ ਜੈ ਰਾਮ ਜੀ ਨੂੰ ਬੇਨਤੀ ਕੀਤੀ ਕਿ ਹੇ ਭਰਾਤਾ ਜੀ, ਕਿਰਪਾ ਕਰੋ, ਵਿਹਲਾ ਮੈਂ ਚੰਗਾ ਨਹੀਂ ਲੱਗਦਾ, ਭੈਣ ਨੂੰ ਵੀ ਲੱਗੇ ਕਹਿਣ। ਬੀਬੀ ਨਾਨਕੀ ਕਹਿੰਦੀ, ਭਰਾ ਮੈਂ ਤੁਹਾਨੂੰ ਭਰਾ ਨਹੀਂ ਮੰਨਦੀ, ਮੈਂ ਤੁਹਾਨੂੰ ਪਰਮੇਸ਼ਵਰ ਰੂਪ ਕਰਕੇ ਮੰਨਦੀ ਹੈ। ਆਹ ਸਾਰੇ ਕਾਰਜ ਦੁਨੀਆਂ ਦੇ ਤੁਸੀਂ ਹੀ ਕਰ ਰਹੇ ਹੋ, ਤੁਸੀਂ ਕਦ ਵਿਹਲੇ ਹੋ, ਤੁਸੀਂ ਮੌਜ ਲਓ, ਆਨੰਦ ਮਾਣੋ, ਭਜਨ ਕਰੋ। ਕਹਿੰਦੇ ਨਹੀਂ ਭੈਣ, ਐ ਨਹੀਂ ਅਸੀਂ ਰਹਿਣਾ। ਉਸ ਵੇਲੇ ਸਰਾਇ ਦੇ ਨਾਲ ਦੌਲਤ ਖਾਂ ਲੋਧੀ ਦਾ ਸੱਚ ਨਹੀਂ ਮੋਦੀ ਖਾਨਾ ਲਿਆ, ਜਿਵੇਂ ਕੰਟੀਨਾਂ ਹੁੰਦੀਆਂ ਫੌਜੀਆਂ ਦੀਆਂ, ਐ ਜਿੰਨੀ ਫੌਜ ਦੀ ਰਸਤ ਸੀ ਸਾਰੀ ਮਹਾਰਾਜ ਦੇ ਮੋਦੀ ਖਾਨੇ ਤੋਂ ਜਾਂਦੀ। ਭਾਈ ਫਕੀਰਸ ਵਰਗੇ ਸੇਵਕ ਬਣੇ, ਮਨਸੁਖ ਵਰਗੇ ਸ਼ਾਹੂਕਾਰ ਲਾਹੌਰ ਦੇ ਸੇਵਕ ਬਣੇ। ਮਰਦਾਨੇ ਨੇ ਆ ਕੇ ਸਤ ਸੰਗਤ ਜੀ ਆਪਣੇ ਲੜਕੀ ਦੇ ਵਿਆਹ ਦਾ ਸਾਰੇ ਦਾਜ ਉੱਥੋਂ ਲਏ। 10 ਸਾਲ ਸਤ ਸੰਗਤ ਜੀ 13-13 ਕਹਿ ਕੇ ਤੋਲਿਆ, ਇੱਥੇ ਹੀ ਆਪ ਜੀ ਵਿਆਹ ਹੋਇਆ। ਉਸ ਤੋਂ ਉਪਰੰਤ ਸਤ ਸੰਗਤ ਜੀ ਸ੍ਰੀ ਚੰਦ ਲਖਮੀ ਚੰਦ ਉਹਨਾਂ ਨੇ ਜਨਮ ਧਾਰਨਾ। ਆਪ ਜੀ ਨੇ ਬੇਈ ਨਦੀ ਦੁਆਰਾ ਸਤ ਸੰਗਤ ਚੁੰਬੀ ਮਾਰ ਕੇ ਸੱਚਖੰਡ ਜਾ ਕੇ ਮੂਲ ਮੰਤਰ ਲਿਆਉਣਾ, ਨਾਲ ਹੀ ਵਾਹਿਗੁਰੂ ਵੱਲੋਂ ਹੁਕਮ ਹੋਣਾ ਕਿ ਮੋਦੀ ਕਾਰਖਾਨੇ ਤਾਂ ਨਹੀਂ ਕਰਨ ਗਏ, ਤੁਸੀਂ ਸ੍ਰਿਸ਼ਟੀ ਦਾ ਭਲਾ ਕਰੋ। ਉਸ ਵੇਲੇ ਸਤ ਸੰਗਤ ਜੀ ਆਪ ਜੀ ਪ੍ਰਗਟ ਹੋਏ ਸੰਤ ਘਾਟ ਤੇ, ਗੁਰਮਤ ਦਾ ਪ੍ਰਚਾਰ ਸ਼ੁਰੂ ਕੀਤਾ। ਇਧਰ ਜਾਦੋ ਰਾਏ ਵਰਗੇ ਮੁਨਸ਼ੀ ਈਰਖਾਲੂ ਕਹਿੰਦੇ ਘਾਟਾ ਪੈ ਗਿਆ ਨਾ, ਮੋਦੀ ਤਾਂ ਡੁੱਬ ਗਿਆ। ਜਦੋਂ ਹਿਸਾਬ ਕਰਦੇ ਸਤ ਸੰਗਤ ਜੀ ਉਦੋਂ ਪੂਰਾ ਵਾਧਾ ਨਿਕਲਦਾ ਸੀ। ਐਡੀ ਵੱਡੀ ਬਰਕਤ ਆਪ ਜੀ ਨੇ ਸਤ ਸੰਗਤ ਜੀ ਮਰਦਾਨੇ ਨੂੰ ਰਵਾਬ ਲੈਣ ਭੇਜਿਆ, ਫਰੰਦੇ ਰਾਗੀ ਤੋਂ ਰਵਾਬ ਲਾ ਕੇ ਨਾਲ ਸਾਥ ਲਿਆ। ਬੜੀਆਂ ਜਾ ਕੇ ਬੈਠੇ, ਲੋਕ ਕਹਿੰਦੇ ਸੀ ਭੂਤਨਾ ਵੜ ਗਿਆ ਵਿੱਚ। ਸਤ ਸੰਗਤ ਜੀ ਨੂੰ ਨੀ ਪਤਾ ਅਨੇਕਾਂ ਦੇ ਭੂਤ ਕੱਢਣ ਵਾਲੇ ਹਨ। ਆਪ ਸੱਚੇ ਪਾਤਸ਼ਾਹ ਨੇ ਸਹੁਰੇ ਨੂੰ ਸੰਤੋਖ ਦਿੱਤਾ, ਭਾਵੇਂ ਗਾਲਾਂ ਸਹਾਰੀਆਂ। ਚੰਦੋ ਰਾਣੀ ਮਹਾਰਾਜ ਦੀ ਸੱਸੀ, ਸੁਣ ਤੋਵੇ ਨਾਨਕ ਕਿਆ ਕੀਤਾ, ਗ੍ਰਸਤ ਛੋਟ ਭਇਓ ਕੀਤਾ, ਮੇਰੀ ਧੀ ਕੀ ਖਾਊਗੀ ਕਿ ਤੂੰ ਹੁਣ ਵਿਰਕਤ ਬਣ ਚੱਲਿਆ ਹੋਇਆ। ਸਭ ਦੇ ਤਾਨੇ ਸਹਾਰੇ, ਲੇਕਿਨ ਸਤ ਸੰਗਤ ਜੀ ਸੇਠੀ ਦਾ ਭਲਾ ਕੀਤਾ ਆਪ ਜੀ ਨੇ। ਉਥੋਂ ਸਤ ਸੰਗਤ ਜੀ ਮੁੱਦੀ ਖਾਨਾ ਤਿਆਗ ਕੇ ਭਾਈ ਲਾਲੋ ਨੂੰ ਦਰਸ਼ਨ ਦੇਣੇ, ਉਸ ਤੋਂ ਬਾਅਦ ਸਤ ਸੰਗਤ ਜੀ ਹਰਿਦੁਆਰ ਜਾ ਕੇ ਪਾਣੀ ਦੂਸਰੇ ਪਾਸੇ ਨੂੰ ਸਤ ਸੰਗਤ ਜੀ ਕਰਕੇ ਸਿੱਖਿਆ ਦੇਣੀ। ਇਧਰ ਸਤ ਸੰਗਤ ਜੀ ਦੱਖਣ ਪੂਰਬ ਸਾਰੇ ਜਾ ਕੇ ਸਿੰਧਾਂ ਨੂੰ ਚਰਚਾ ਕਰਦੇ ਹੋਇਆ ਆਪਣੇ ਗੁਰਮੁਖ ਪੰਥ ਨੂੰ ਪ੍ਰਗਟ ਕਰਨਾ। ਬਗਦਾਦ ਆਦਿਕ ਜਾ ਕੇ ਸਤ ਸੰਗਤ ਜੀ ਲੱਖਾਂ ਪਤਾਲ ਆਕਾਸ਼ ਦਿਖਾ ਦੇਣੇ, ਮੱਕੇ ਘੁਮਾ ਦੇਣੇ। ਬੜੀ ਭਾਰੀ ਸਤ ਸੰਗਤ ਜੀ ਆਪ ਨੇ ਕਮਾਈ ਕੀਤੀ। ਸੋ ਐਸੇ ਸਤਿਗੁਰੂ ਜੀ ਸਾਰੀ ਜ਼ਿੰਦਗੀ ਵਿਚਰ ਕੇ ਅਖੀਰ ਤੇ ਕਰਤਾਰਪੁਰ ਵਸਾ ਕੇ ਖੇਤੀਆਂ ਕਰਾਉਣੀਆਂ, ਧਰਮ ਦੀ ਕਿਰਤ ਕਰਕੇ ਕਰਨੀ ਦੱਸ ਦਿੱਤੀ। ਨਾਲ ਹੀ ਸਤਸੰਗ ਜੀ ਬਾਬਾ ਸ੍ਰੀ ਚੰਦ ਜੀ ਤੇ ਇਧਰ ਸਤ ਲਖਮੀ ਚੰਦ ਜੀ ਪਰਿਵਾਰ ਨੂੰ ਆਪ ਜੀ ਇੱਥੇ ਲਿਆਏ। ਇਧਰ ਗੁਰੂ ਅੰਗਦ ਦੇਵ ਜੀ ਨੇ ਸ਼ਰਨ ਵਿਚ ਆਏ ਕਰਤਾਰਪੁਰ ਹੀ, ਸੇਵਾ ਚ ਹਾਜ਼ਰ ਹੋਏ, ਪਰਖ ਕੀਤੀ। ਸਤਸੰਗ ਜੀ ਪਰਖਣ ਤੋਂ ਬਾਅਦ ਜਿਸ ਵੇਲੇ ਪੂਰੇ ਉਤਰੇ, ਆਪ ਜੀ ਨੇ ਸਤਸੰਗ ਗੁਰਤਾ ਗੱਦੀ ਪ੍ਰਦਾਨ ਕੀਤੀ। ਗੁਰਤਾ ਗੱਦੀ ਦੇ ਕੇ ਖਡੂਰ ਸਾਹਿਬ ਭੇਜ ਦੇਣਾ। ਉਸ ਤੋਂ ਉਪਰੰਤ ਅੱਜ ਦੇ ਦਿਨ ਸਤਸੰਗ ਜੀ ਆਪ ਜੀ 70 ਸਾਲ ਤੋਂ ਤਕਰੀਬਨ ਉੱਤੇ ਅੱਜ ਸਤਸੰਗ ਜੀ ਸਰੀਰ ਵਿਚ ਰਹਿ ਕੇ ਆਪ ਜੋਤੀ ਜੋਤ ਸਤਸੰਗ ਜੀ ਸਮਾਏ। ਗੁਰਬਾਣੀ ਦੀ ਜਿਹੜੀ ਜਿੰਨੀ ਸਤਸੰਗ ਜੀ ਮਹਿਮਾ ਹੈ, ਕਹੀ ਨਹੀਂ ਜਾਂਦੀ। ਗੁਰੂ ਕੀ ਚਾਰ ਵਰਨ ਚਾਰ ਆਸ਼ਰਮ ਹੈ, ਕੋਈ ਜਪੈ ਗੁਰੂ ਗੁਰੂ ਨਾਨਕ ਆਪ ਤਰੇ ਕੁਲ ਸਗਲ ਤਰਾਧੋ। ਚਾਰੇ ਵਰਨ ਹਨ, ਚਾਰੇ ਆਸ਼ਰਮ ਹਨ, ਕੋਈ ਵੀ ਭਾਈ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਚ ਆ ਕੇ ਜਾਪ ਜਪ ਲਵੇਗਾ, ਆਪ ਵੀ ਉਧਰ ਜਾਵੇਗਾ, ਆਪਣੀਆਂ ਕੁਲਾਂ ਨੂੰ ਵੀ ਤਾਰ ਲਵੇਗਾ। ਹਰ ਗੁਰੂ ਨਾਨਕ ਜਨ ਪਰਸਿਓ ਤੇ ਫੋੜ ਫਿਰ ਜੋਲ ਨਾ ਆਏ। ਐਸੇ ਸਭ ਗੁਰੂ ਨਾਨਕ ਜਨ ਸੁਣਿਆ ਦੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ। ਗੁਰਬਾਣੀ ਦੀ ਗਵਾਹੀ ਹੈ ਖਾਲਸਾ ਜੀ। ਐਸੇ ਸਤਿਗੁਰੂ ਨਾਨਕ ਦੇਵ ਜੀ ਨੇ ਦਸਾਂ ਜੋਤਾਂ ਚ ਵਰਤ ਕੇ ਨਾਨਕ ਗੁਰ ਤੇ ਗੁਰ ਹੋਇਆ ਦੇਖੋ ਤਸਕੀ ਰਜਾਏ। ਉਹਦਾ ਸਤਸੰਗ ਜੀ ਹੁਕਮ ਹੈ, ਭਾਣਾ ਹੈ, ਦਸਾਂ ਜੋਤਾਂ ਚ ਵਰਤ ਕੇ ਅੱਜ ਕਲ ਯੁਗ ਦੇ ਸਮੇਂ ਚ ਸ਼ਬਦ ਰੂਪ ਹੋ ਕਰਕੇ ਗੁਰੂ ਨਾਨਕ ਦੇਵ ਜੀ ਵਰਤ ਰਹੇ ਹਨ। ਐਸੇ ਭਾਈ ਸ਼ਬਦਾਂ ਦਾ ਰਸ ਜਿਉਂ ਜਿਉਂ ਗੁਰਸਿੱਖ ਮੰਨਣਗੇ, ਗੁਰੂ ਹਾਜ਼ਰ ਹਾਜ਼ਰ ਹੈ। ਅੱਜ ਸਤਸੰਗ ਜੀ ਜੋਤੀ ਜੋਤ ਸੁਣਨ ਦਾ ਗੁਰਪੁਰਬ ਹੈ, ਸਾਰੀਆਂ ਸੰਗਤਾਂ ਨੂੰ ਬਿਦਤ ਹੋਵੇ। ਮਹਾਰਾਜ ਕਿਰਪਾ ਕਰਨ, ਬੇਨਤੀਆਂ ਕਰੀਏ ਸੱਚੇ ਪਾਤਸ਼ਾਹ, ਜਿਸ ਪ੍ਰਕਾਰ ਆਪ ਜੀ ਦੇ ਕਲਯੁਗ ਦੇ ਅੰਦਰ ਅਵਤਾਰ ਧਾਰਿਆ, ਜਿਸ ਪ੍ਰਯੋਜਨ ਵਾਸਤੇ ਜੇ ਜੋ ਆਪ ਜੀ ਦਾ ਨਿਸ਼ਾਨਾ ਸੀ ਉਹ ਸਦਾ ਵਾਸਤੇ ਮਾਰਾ ਪੂਰਾ ਹੁੰਦਾ ਰਹੇ। ਕਲਯੁਗ ਦੇ ਸਤਯੁਗ ਵਰਤਾਇਆ, ਸਾਡੇ ਤੇ ਕਿਰਪਾ ਦੇਸ਼ੀ ਕਰਨੀ, ਮਾਨਸ ਦੇਹੀ ਮਾਰਾ ਸਾਨੂੰ ਪ੍ਰਾਪਤ ਹੋਈ। ਅਸੀਂ ਆਪਦਾ ਲੱਖ ਲੱਖ ਵਾਰੀ ਮਾਰਾ ਧੰਨਵਾਦ ਕਰਦੇ ਹਾਂ। ਸਾਡੀਆਂ ਬਿਰਤੀਆਂ ਗੁਰਬਾਣੀ ਚ ਜੁੜੀਆਂ ਰਹਿਣ, ਇਉਂ ਬੇਨਤੀਆਂ ਕਰਾਂਗੇ ਭਾਈ ਸੱਚੇ ਪਾਤਸ਼ਾਹ ਸਦਾ ਹੀ ਆਪਣੇ ਤੇ ਦਿਆਲੂ ਕਿਰਪਾਲੂ ਹੋ ਕੇ ਆਪਾਂ ਨੂੰ ਬੰਧਨ ਕਟਾ ਕੇ ਆਪਾਂ ਨੂੰ ਸੁਤੰਤਰ ਕਰ ਦੇਣਗੇ। ਇੱਥੇ ਵਿਸਰਾਮ ਦਿੰਦਾ ਹਾਂ, ਭੁੱਲਾ ਚੁੱਕਾ ਸਤਸੰਗ ਜੀ ਵਾਫ ਕਰਨੀ ਆ। ਰਾਗੀ ਸਿੰਘ ਜੀ ਆ ਗਏ ਹਨ, ਆਪ ਅੰਮ੍ਰਿਤਮਈ ਬਾਣੀ ਦਾ ਕੀਰਤਨ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।